ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰ ਨਾਖਸ ਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰ ਨਾਖਸ ਮਾਰ ਪਚਾਇਆ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਕੈ ਕਾਲ ਨਾ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਲਤ ਪਲਤ ਕੇ ਰੱਖਿਅਕ ਲੋਕ ਪਰਲੋਕ ਕੇ ਸਹਾਇਕ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦੀਨ ਦਿਆਲ ਦੀਨਾ ਬੰਧੂ ਦੀਨਾ ਨਾਥ ਮਿਹਰਬਾਨ ਸਮਰੱਥ ਪਯੋਪਕਾਰੀ ਗਰੀਬ ਨਿਵਾਜ ਕਲਜੋ ਕੇ ਜਹਾਜ ਜਗਤਰ ਗੁਰੂ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਣੰ ਸਤਿਗੁਰ ਗੁਰਸੇਵ ਅਲੱਖਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਣੰ ਪਾਰ ਬ੍ਰਹਮ ਸੁਆਮੀ ਜੀ ਕੀ ਪ੍ਰਤੱਖ ਦੇਹ ਖੁਦ ਖੁਦਾਇਆ ਅਕਾਲ ਪੁਰਖ ਵਾਹਿਗੁਰੂ ਜੀ ਕਾ ਆਕਾਰ ਸਾਕਾਰ ਸਰੂਪ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਗੁਰੂ ਗਰੀਬ ਨਿਵਾਜ ਸਤਿਗੁਰੂ, ਕਲਯੁਗ ਕੇ ਜਹਾਜ ਸਤਿਗੁਰੂ, ਐਸੇ ਪਰਉਪਕਾਰੀ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨ ਚਰਨਾਂ ਦੇ ਵਿੱਚ ਇਕੱਤਰ ਹੋ ਰਹੇ ਸਨਮਾਨਯੋਗ ਖਾਲਸਾ ਜੀ ਸਾਹਿਬ, ਇੰਜ ਮਹਿਸੂਸ ਹੁੰਦਾ ਕਿ ਸਾਡੇ ਸਭ ਦੇ ਵੱਡੇ ਪੂਰਬਲੇ ਭਾਗ ਨੇ। ਅਕਾਲ ਪੁਰਖ ਪਰਮੇਸ਼ਰ ਦੀ ਨਦਰੇ ਅਨਾਇਤ ਹੈ, ਬਖਸ਼ਿਸ਼ ਹੈ, ਰਹਿਮਤ ਹੈ, ਕਿਰਪਾ ਕਟਾਖ ਹੈ, ਦਇਆ ਦ੍ਰਿਸ਼ਟੀ ਹੈ ਸਾਡੇ ਨਿਮਾਣਿਆਂ ਦੇ ਉੱਪਰ ਕਿ ਉਹਨੇ ਦਇਆ ਕਰਕੇ ਜਿੱਥੇ ਮਨੁੱਖਾ ਸਰੀਰ ਬਖਸ਼ਿਆ, ਮਾਨਸ ਦੇਹੀ ਬਖਸ਼ੀ, ਉੱਥੇ ਬਹੁਤ ਵੱਡੀ ਦਇਆ ਕਰਕੇ ਸਾਨੂੰ ਇਹ ਅਵਸਰ, ਸਾਨੂੰ ਇਹ ਸਮਾਂ ਦਿੱਤਾ ਹੈ ਕਿ ਅਸੀਂ ਆਪਣੇ ਸਮੇਂ ਅਤੇ ਸਵਾਸਾਂ ਔਰ ਸਰੀਰ ਨੂੰ, ਮਨੁੱਖੀ ਜਾਮੇ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਬੈਠ ਕੇ ਸਫਲ ਬਣਾਉਣ ਦਾ ਸਫਲ ਯਤਨ ਕਰ ਰਹੇ ਹਾਂ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਇਹ ਸਭ ਪ੍ਰਾਪਤ ਨਹੀਂ ਹੋ ਸਕਦਾ। ਸਤਿਕਾਰਯੋਗ ਖਾਲਸਾ ਜੀ ਸਾਹਿਬ, ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਪਾਵਨ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਦਰਬਾਰ ਸਾਹਿਬ ਜੀ ਤੋਂ, ਜੋ ਅੰਮ੍ਰਿਤ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਸਾਖੀ ਰੂਪ ਹੋ ਕੇ ਸਾਨੂੰ ਮੁੱਖ ਵਾਕ, ਹੁਕਮਨਾਮਾ, ਵਚਨ ਪ੍ਰਵਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਰਸਨਾ ਰਾਹੀਂ ਕਿਰਪਾ ਕਰਕੇ ਬਖਸ਼ਿਆ ਹੈ। ਇਹ ਮੁੱਖ ਵਾਕ, ਇਹ ਹੁਕਮਨਾਮਾ, ਇਹ ਪ੍ਰਵਚਨ, ਇਹ ਸੁੰਦਰ ਸ਼ਬਦ ਸਤਿਗੁਰੂ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 637 ਅੰਗ ਦੇ ਐਨ ਥੱਲੇ ਸ਼ੁਭਾਇਮਾਨ ਹੈ। ਇਹ ਸ਼ਬਦ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪੱਤ, ਸਤਿਗੁਰੂ ਸ੍ਰੀ ਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਰਸਨਾ ਤੋਂ ਉਚਾਰਨ ਹੋਇਆ ਸੋਰਠ ਰਾਗ ਵਿੱਚ ਸੁਸ਼ੋਭਿਤ ਹੈ, ਜਿਸ ਦੇ ਕੁਝ ਵਚਨ ਆਪ ਜੀ ਨੇ ਸਨਮਾਨਯੋਗ ਭਾਈ ਸਾਹਿਬ ਜੀ ਦੀ ਸੁਰੀਲੀ ਅਤੇ ਰਸੀਲੀ ਰਸਨਾ ਤੋਂ ਸਰਵਣ ਕੀਤੇ ਹਨ। ਖਾਲਸਾ ਜੀ, ਇਹ ਸ਼ਬਦ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲਾਂ ਤਾਂ ਸਾਨੂੰ ਨਾਮ ਜਪਣ ਦੀ ਪ੍ਰੇਰਨਾ ਦਿੱਤੀ ਹੈ, ਬੰਦਗੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ ਉਪਦੇਸ਼ ਦਿੱਤਾ, ਔਰ ਇਹ ਦੱਸਿਆ ਕਿ ਜੋ ਪਰਮਾਤਮਾ ਦਾ ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਵਾਹਿਗੁਰੂ ਉਹਨਾਂ ਦੀ ਇੱਜ਼ਤ ਪੱਤ ਆਬਰੂ ਦਾ ਰਖਵਾਲਾ ਆਪ ਬਣਦਾ ਹੈ। ਹਰ ਜਗ੍ਹਾ 'ਤੇ ਉਹਨਾਂ ਦਾ ਅੰਗ ਸੰਗ ਸਹਾਈ ਹੁੰਦਾ ਹੈ, ਉਹਨਾਂ ਦਾ ਮਦਦਗਾਰ ਬਣਦਾ ਹੈ ਪਰਮੇਸ਼ਰ, ਇੱਥੇ ਹੀ ਨਹੀਂ ਪਰਲੋਕ ਵਿੱਚ ਵੀ। ਅਤੇ ਇੱਕ ਹੋਰ ਵੀ ਬਚਨ ਕੀਤਾ ਸਤਿਗੁਰਾਂ ਨੇ ਕਿ ਜੇ ਉਹਨਾਂ ਗੁਰਮੁਖਾਂ ਦੇ ਨਾਲ, ਨਾਮ ਜਪਣ ਵਾਲਿਆਂ ਦੇ ਨਾਲ, ਬੰਦਗੀ ਕਰਨ ਵਾਲਿਆਂ ਦੇ ਨਾਲ ਕੋਈ ਈਰਖਾ ਭਾਵ ਰੱਖ ਕੇ ਵੈਰ ਭਾਵਨਾ ਵਾਲਾ ਵਰਤਾਵ ਕਰੇਗਾ, ਦੁਨੀਆਂ ਦੇ ਲੋਕ ਉਹਨੂੰ ਰਹਿੰਦੀ ਦੁਨੀਆਂ ਤੱਕ ਲਾਹਨਤਾਂ ਪਾਉਣਗੇ, ਅਤੇ ਨਾਮ ਜਪਣ ਵਾਲਿਆਂ ਦੀ ਵਡਿਆਈ ਸੰਸਾਰ 'ਤੇ ਜੁੱਗਾਂ ਜੁੱਗਾਂ ਤੱਕ ਰਹਿੰਦੀ ਹੈ। ਚੌਥਾ ਬਚਨ ਸਤਿਗੁਰਾਂ ਨੇ ਇਹ ਰਸਨਾ ਤੋਂ ਕੀਤਾ ਕਿ ਜਿਹੜੇ ਨਾਮ ਨਹੀਂ ਜਪਦੇ ਹਨ ਉਹ ਭੁੱਲੇ ਹੋਏ ਹਨ, ਉਹ ਭਟਕੇ ਹੋਏ ਨੇ, ਉਹ ਆਪਣੇ ਮਾਰਗ ਤੋਂ, ਆਪਣੇ ਰਸਤੇ ਤੋਂ ਖੁੰਝੇ ਹੋਏ ਨੇ, ਔਰ ਪਰਮੇਸ਼ਰ ਦੀ ਪ੍ਰਾਪਤੀ ਤੋਂ ਉਹ ਵਾਂਝੇ ਹਨ, ਉਹ ਵਿਰਵੇ ਹਨ, ਉਹ ਸੱਖਣੇ ਹਨ, ਉਹ ਖਾਲੀ ਹਨ। ਅਤੇ ਅਖੀਰ ਵਿੱਚ ਵੀ ਸਤਿਗੁਰਾਂ ਨੇ ਨਾਮ ਜਪਣ ਦੀ ਪ੍ਰੇਰਨਾ ਇਹ ਸ਼ਬਦ ਵਿੱਚ ਸਾਨੂੰ ਸਾਧ ਸੰਗਤ ਜੀ ਦਿੱਤੀ ਹੈ। ਇਹ ਸੰਖੇਪ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਸ਼ਬਦ ਦੇ ਦਰਸ਼ਨ ਆਪਾਂ ਸਾਰਿਆਂ ਨੇ ਕੀਤੇ ਹਨ। ਅੱਜ ਦਾ ਇਹ ਸ਼ਬਦ ਬਹੁਤ ਬਰਕਤਾਂਮਈ ਹੈ, ਔਰ ਵੱਡੀ ਕਿਰਪਾ ਕਰਕੇ ਸਤਿਗੁਰਾਂ ਨੇ ਵੱਡਾ ਸ਼ਬਦ ਸਾਨੂੰ ਮੁੱਖ ਵਾਕ ਦੇ ਰੂਪ ਦੇ ਵਿੱਚ, ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਆ ਹੈ। ਆਪ ਜੀ ਦੀ ਇਕੱਤਰਤਾ ਔਰ ਆਪ ਜੀ ਦੀ ਇਕਾਗਰਤਾ ਮਨ ਨੂੰ ਪ੍ਰਭਾਵਿਤ ਕਰ ਰਹੀ ਹੈ। ਜਿੱਥੇ ਆਪ ਜੀ ਤਨ ਕਰਕੇ ਸਜੇ ਹੋਏ ਹੋ, ਉੱਥੇ ਦੇਸ਼ਾਂ ਵਿਦੇਸ਼ਾਂ ਅਤੇ ਪ੍ਰਦੇਸ਼ਾਂ ਦੇ ਵਿੱਚ ਬੈਠਾ ਹੋਇਆ ਹਰ ਗੁਰੂ ਕਾ ਸਿੱਖ, ਹਰ ਕਲਗੀਧਰ ਪਾਤਸ਼ਾਹ ਦੀ ਧੀ, ਭੈਣ, ਬੱਚੀ, ਮਾਈ, ਭਾਈ, ਬਜ਼ੁਰਗ, ਬੱਚੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਜ਼ਰਾਂ ਟਿਕਾ ਕੇ, ਹਿਰਦੇ ਟਿਕਾ ਕੇ, ਮਨ ਕਰਕੇ ਗੁਰੂ ਨੂੰ ਸਮਰਪਿਤ ਹੋ ਕੇ ਅਤੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ, ਗੁਰਸ਼ਬਦ ਵਿਚਾਰ ਦੇ ਨਾਲ ਆਪ ਜੀ ਜੁੜੇ ਹੋ, ਆਓ ਲੜੀਵਾਰ ਰੂਪ ਦੇ ਵਿੱਚ ਸਤਿਗੁਰਾਂ ਦੀ ਜੋ ਗੁਰਬਾਣੀ ਹੈ, ਸ਼ਬਦ ਹੈ, ਉਸ ਦੀ ਵਿਚਾਰ ਕਥਾ ਦੇ ਨਾਲ ਜੁੜੋ, ਇਕਾਗਰਤਾ ਬਣਾਓ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰੋ, ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ, ਪਿਆਰ ਨਾਲ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਰਠ ਰਾਗ ਦੇ ਵਿੱਚ ਮਹੱਲਾ ਤੀਜਾ, ਤੀਸਰੇ ਗੁਰੂ ਨਾਨਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਇਹ ਸ਼ਬਦ ਹੈ। ਔਰ ਇਹ ਸ਼ਬਦ ਨੂੰ ਗਾਉਣ ਦਾ ਜੋ ਹੁਕਮ ਹੈ ਸਤਿਗੁਰਾਂ ਨੇ ਪਹਿਲੇ ਘਰ ਸੁਰਤਾਲ ਵਿੱਚ ਦਿੱਤਾ ਹੈ। ਯਾਦ ਰਹੇ ਖਾਲਸਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮੱਗਰ ਬਾਣੀ ਰਾਗਾਂ ਦੇ ਵਿੱਚ ਹੈ, ਔਰ ਬਾਕਾਇਦਾ ਉਸ ਬਾਣੀ ਨੂੰ ਗਾਉਣ ਦਾ ਵਿਧੀ ਵਿਧਾਨ ਵੀ ਸਤਿਗੁਰਾਂ ਨੇ ਦੱਸਿਆ ਹੈ ਕਿ ਇਹ ਸ਼ਬਦ ਨੂੰ ਇਸ ਰਾਗ ਵਿੱਚ ਗਾਉਣਾ ਅਤੇ ਇਸ ਘਰ ਸੁਰਤਾਲ ਵਿੱਚ ਗਾਉਣਾ ਹੈ। ਸਿਆਣੇ ਸੰਗੀਤਕਾਰ ਵਿਦਵਾਨ ਮੇਰੇ ਤੋਂ ਵੱਧ ਜਾਣਦੇ ਹਨ ਕਿ ਸੰਸਕ੍ਰਿਤ ਦੀਆਂ ਪੁਰਾਣੀਆਂ ਪੁਸਤਕਾਂ ਦੇ ਵਿੱਚ 64 ਧਾਮ 64 ਘਰ ਲਿਖੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਸ਼ੁੱਧ ਜਿਹੜੇ ਹਨ ਉਹ 17 ਹਨ। 17 ਘਰ ਹਨ, 17 ਧਾਮ ਹਨ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਬਾਣੀ ਹੈ ਉਹ ਸਾਧ ਸੰਗਤ ਜੀ 17 ਘਰਾਂ ਦੇ ਵਿੱਚ ਹੈ। ਆਪ ਜੀ ਵਿੱਚੋਂ ਜਿਨ੍ਹਾਂ ਨੇ ਕਦੀ ਸਹਿਜ ਪਾਠ ਕੀਤਾ ਹੈ, ਬਾਣੀ ਪੜ੍ਹੀ ਹੈ, ਉਹਨਾਂ ਨੂੰ ਪਤਾ ਹੋਵੇਗਾ ਆਸਾ ਰਾਗ ਦੇ ਵਿੱਚ ਆਸਾਵਰੀ ਵਿੱਚ ਸਤਿਗੁਰਾਂ ਨੇ ਘਰ 17ਵੇਂ ਵਿੱਚ ਗਾਉਣ ਦਾ ਹੁਕਮ ਕੀਤਾ। ਘਰ ਪਹਿਲਾ, ਦੂਜਾ, ਤੀਜਾ, ਦਸਵਾਂ, ਬਾਰਵਾਂ, ਚੌਦਵਾਂ, ਪੰਦਰਵਾਂ, ਸੋਲਵਾਂ ਅਤੇ 17ਵਾਂ, 17 ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਹੈ ਔਰ ਉਹਨੂੰ ਗਾਉਣ ਦਾ ਹੁਕਮ, ਸੰਦੇਸ਼ ਅਤੇ ਉਪਦੇਸ਼ ਸਾਨੂੰ ਦਿੱਤਾ ਹੈ। ਇਹ ਸ਼ਬਦ ਪਹਿਲੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਔਰ ਤੇ ਤੁਕੀ, ਤਿੰਨਾਂ ਤਿੰਨਾਂ ਤੁੱਕਾਂ ਵਾਲਾ, ਤਿੰਨਾਂ ਤਿੰਨਾਂ ਪੰਕਤੀਆਂ ਵਾਲਾ, ਤਿੰਨ ਤਿੰਨ ਲਾਈਨਾਂ ਵਾਲਾ ਇਹ ਸ਼ਬਦ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 637 ਅੰਗ ਦੇ ਐਨ ਥੱਲੇ ਪ੍ਰਾਰੰਭ ਹੋ ਕੇ 638 ਅੰਗ ਦੇ ਐਨ ਉੱਪਰ ਸਮਾਪਤ ਹੋ ਰਿਹਾ ਹੈ। ਸਭ ਤੋਂ ਪਹਿਲਾਂ ਪਰਮ ਪਿਤਾ ਪਰਮੇਸ਼ਵਰ ਜੀ ਕਾ ਮੰਗਲ ਕੀਤਾ ਹੈ। ਪਰਮਾਤਮਾ ਇੱਕ ਹੈ ਔਰ ਸਤ ਚੇਤਨ ਆਨੰਦ ਸਰੂਪ ਹੈ। ਉਸ ਏਕੋ ਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਪ੍ਰਭੂ ਇੱਕ ਹੈ ਔਰ ਉਹਦੀ ਪ੍ਰਾਪਤੀ ਜੋ ਹੈ ਉਹ ਸਤਿਗੁਰ ਪ੍ਰਸਾਦ, ਪ੍ਰਸਾਦ ਦੇ ਅਰਥ ਨੇ ਕਿਰਪਾ, ਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰਾਂ ਦੀ ਦਇਆ ਦੇ ਨਾਲ। ਇੱਕ ਬਚਨ ਆਪ ਜੀ ਨੇ ਬੜੀ ਵਾਰ ਪੜ੍ਹਿਆ ਸੁਣਿਆ ਹੋਵੇਗਾ ਜ਼ਿੰਦਗੀ ਦੇ ਵਿੱਚ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇਆੜਾ ਮੇਰਾ ਸਾਜਨੜਾ। ਸਿੱਧੇ ਜਿਹੇ ਅਰਥ ਨੇ ਕਿ ਮੇਰਾ ਸੱਜਣ, ਮੇਰਾ ਵਾਹਿਗੁਰੂ ਨੇੜੇ ਖਲੋਤਾ ਹੈ, ਬਹੁਤ ਨੇੜੇ ਹੈ। ਨਿਕਟ ਖਲੋਇਆੜਾ ਮੇਰਾ ਸਾਜਨੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇਆੜਾ ਹਰ ਜਾਨੀਅੜਾ, ਨੈਣ ਅਲੋਇਆ ਘਟ ਘਟ ਸੋਇਆ, ਤਮ੍ਰਿਤ ਪ੍ਰਿਯ ਗੂੜਾ, ਨਾਲ ਹੋ ਬੰਦਾ ਲਹਿ ਨਾ ਸਕੰਦਾ, ਸੁਆਉ ਨਾ ਜਾਣੈ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਅਖੀਰਲੀ ਤੁੱਕ ਵਿੱਚ ਨਿਚੋੜ ਕੱਢਿਆ, ਕਹੋ ਨਾਨਕ ਗੁਰ ਬਿਨ ਨਹੀਂ ਸੁੱਜੈ। ਕਹਿੰਦੇ ਹਨ ਪੰਜਵੇਂ ਗੁਰੂ ਨਾਨਕ ਕਿ ਗੁਰੂ ਤੋਂ ਬਿਨਾਂ ਉਹਦੀ ਸੋਝੀ ਕੋਈ ਨਹੀਂ ਹੁੰਦੀ। ਕਹੋ ਨਾਨਕ ਗੁਰ ਬਿਨ ਨਹੀਂ ਸੁੱਜੈ, ਹਰ ਸਾਜਨ ਸਭ ਕੈ ਨਿਕਟ ਖੜਾ ਹੈ, ਭਾਵੇਂ ਸਾਰਿਆਂ ਦੇ ਨੇੜੇ ਖੜਿਆ ਉਹ, ਲੇਕਿਨ ਗੁਰੂ ਤੋਂ ਬਿਨਾਂ ਉਹਦੀ ਸੋਝੀ ਨਹੀਂ ਹੁੰਦੀ। ਹੈ ਸਭ ਦੇ ਨੇੜੇ, ਲੇਕਿਨ ਗੁਰੂ ਤੋਂ ਬਿਨਾਂ ਉਹਦਾ ਗਿਆਨ ਨਹੀਂ ਹੋ ਸਕਦਾ। ਇਸ ਕਰਕੇ ਗੁਰਮਤਿ ਦਾ ਇਹ ਮੂਲ ਸਿਧਾਂਤ ਹੈ ਕਿ ਪਹਿਲਾਂ ਗੁਰੂ ਨੂੰ ਧਾਰਨ ਕਰਨਾ ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤਾਂ। ਸਤਿਗੁਰੂ ਜੀ ਮਹਾਰਾਜ ਮੰਗਲ ਰੂਪ ਦੇ ਵਿੱਚ ਕਹਿੰਦੇ ਪ੍ਰਭੂ ਇੱਕ ਹੈ, ਸਤ ਚੇਤਨ ਆਨੰਦ ਸਰੂਪ ਹੈ। ਉਸ ਏਕੋ ਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ ਭਾਈ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ।
ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਵਚਨ ਕਰਦੇ, ਕਹਿੰਦੇ ਐ ਮੇਰੇ ਹਰ ਜੀਉ, ਪਰਮਾਤਮਾ ਨੂੰ ਸਮਰਪਿਤ ਹੋ ਕੇ ਪਹਿਲੀਆਂ ਤੁੱਕਾਂ ਉਚਾਰਦੇ ਹਨ। ਐ ਮੇਰੇ ਹਰ ਜੀਉ ਜੀ, ਮੇਰੇ ਵਾਹਿਗੁਰੂ ਜੀਉ ਜੀ, ਮੇਰੇ ਪਰਮਾਤਮਾ ਜੀਉ ਜੀ, ਕਰਤਾ ਪੁਰਖ ਜੀਉ ਜੀ, ਅਕਾਲ ਪੁਰਖ ਜੀਉ ਜੀ, ਤੁਸੀਂ ਧੁਰ ਤੋਂ ਹੀ ਭਗਤਾਂ ਦੀ ਪੈਜ ਰੱਖਦੇ ਆਏ ਹੋ, ਉਹਨਾਂ ਦੀ ਇੱਜ਼ਤ ਪਤ ਅਬਰੂ ਦੇ ਆਪ ਰਖਵਾਲੇ ਹੋ ਔਰ ਹੁਣ ਤੋਂ ਨਹੀਂ ਧੁਰ ਤੋਂ ਰੱਖਦਾ ਆਇਆ, ਧੁਰ ਤੋਂ ਹੀ ਸ਼ੁਰੂ ਤੋਂ ਜਦੋਂ ਦਾ ਸੰਸਾਰ ਬਣਿਆ, ਜਦੋਂ ਦਾ ਮਨੁੱਖੀ ਸਰੀਰ ਤੁਸਾਂ ਨੇ ਸਿਰਜਿਆ ਔਰ ਮਨੁੱਖੀ ਸਰੀਰ ਵਿੱਚ ਆਪਣੇ ਭਗਤ ਮਹਾਤਮਾ ਸਾਧੂ ਪੈਦਾ ਕੀਤੇ, ਉਦੋਂ ਤੋਂ ਹੀ ਤੁਸੀਂ ਭਗਤਾਂ ਦੀ ਪੈਜ ਇੱਜ਼ਤ ਪਤ ਅਬਰੂ ਦੇ ਰਖਵਾਲੇ ਆਪ ਬਣਦੇ ਆਇਓ ਮੇਰੇ ਵਾਹਿਗੁਰੂ।
ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ ਹਰ ਨਾਖਸ ਮਾਰ ਪਚਾਇਆ।
ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਮੈਂ ਜਾਣਦਾ ਹਾਂ ਕਿ ਤੁਸਾਂ ਨੇ ਸਤਯੁਗ ਦੇ ਵਿੱਚ ਆਪਣੇ ਜਨ ਆਪਣੇ ਸੇਵਕ ਪ੍ਰਹਿਲਾਦ ਜੀ ਦੀ ਆਪ ਰੱਖਿਆ ਕੀਤੀ ਔਰ ਜਿੱਥੇ ਉਹਨਾਂ ਦੀ ਰੱਖਿਆ ਕੀਤੀ ਉੱਥੇ ਉਹਨਾਂ ਨੂੰ ਦੁੱਖ ਦੇਣ ਵਾਲੇ ਉਹਨਾਂ ਦੇ ਆਪਣੇ ਪਿਤਾ ਹਰਨਾਖਸ਼ ਉਹਨਾਂ ਨੂੰ ਮਾਰ ਪਹੁੰਚਾਇਆ, ਸਾੜਿਆ, ਬਰਬਾਦ ਕਰ ਦਿੱਤਾ, ਨਸ਼ਟ ਭ੍ਰਸ਼ਟ ਕਰ ਦਿੱਤਾ। ਸਤਸੰਗਤ ਜੀ, ਧਰਮ ਦੀ ਦੁਨੀਆ ਵਿੱਚ ਦੋ ਸਮੇਂ ਜੋ ਹਨ, ਦੋ ਟਾਈਮ ਜੋ ਹਨ, ਇਹ ਵੱਡੀ ਵੱਡੀ ਮਹੱਤਤਾ, ਮਹਾਨਤਾ, ਵਿਸ਼ੇਸ਼ਤਾ ਰੱਖਦੇ ਨੇ। ਇੱਕ ਉਹ ਸਮਾਂ ਜਦੋਂ ਦਿਨ ਚੜ੍ਹ ਰਿਹਾ ਹੋਵੇ, ਇੱਕ ਉਹ ਸਮਾਂ ਜਦੋਂ ਰਾਤ ਪੈ ਰਹੀ ਹੋਵੇ, ਸੰਧਿਆ ਉਹਨੂੰ ਕਹਿੰਦੇ ਨੇ। ਔਰ ਇਹਨਾਂ ਦੋਨਾਂ ਸਮਿਆਂ ਦੇ ਵਿੱਚ ਹੀ ਪਰਮਾਤਮਾ ਦੀ ਬੰਦਗੀ ਹੁੰਦੀ ਹੈ ਸਾਰੇ ਧਾਰਮਿਕ ਅਸਥਾਨਾਂ ਦੇ। ਗੁਰੂ ਘਰਾਂ ਵਿੱਚ ਵੀ ਅੰਮ੍ਰਿਤ ਵੇਲੇ ਨਿਤਨੇਮ ਸੋਦਰ ਦਾ ਪਾਠ, ਰਹਿ ਰਾਸ ਵੇਲੇ, ਸਨਾਤਨ ਮਤ ਵਿੱਚ ਵੀ, ਮੰਦਰਾਂ ਵਿੱਚ ਵੀ ਟੱਲ ਖੜਕ ਜਾਂਦੇ ਨੇ। ਔਰ ਮਜ਼ੇਦਾਰ ਗੱਲ, ਦੀਨੇ ਇਸਲਾਮ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਵੀ ਸਵੇਰ ਦੀ ਨਿਵਾਜ਼ ਹੈ ਔਰ ਸ਼ਾਮ ਨੂੰ ਵੀ ਉਹ ਖੁਦਾ ਨੂੰ ਯਾਦ ਕਰਦੇ ਨੇ, ਵਾਹਿਗੁਰੂ ਨੂੰ ਯਾਦ ਕਰਦੇ ਹਨ। ਲੇਕਿਨ ਇੱਕ ਗੱਲ ਬੜੀ ਵਿਚਾਰਨ ਵਾਲੀ ਹੈ ਕਿ ਜਿਸ ਵੇਲੇ ਸਵੇਰੇ ਪਰਮਾਤਮਾ ਦੀ ਬੰਦਗੀ ਕੀਤੀ ਜਾਂਦੀ ਅੰਮ੍ਰਿਤ ਵੇਲੇ, ਉਦੋਂ ਵੀ ਹਰਨਾਖਸ਼ ਨੂੰ ਫਿਟਕਾਰਾਂ ਪੈਂਦੀਆਂ ਨੇ, ਉਦੋਂ ਵੀ ਫਿਟਕਾਰਾਂ। ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ਼ ਦੁਸ਼ਟ ਹਰ ਮਾਰਿਆ। ਉਹਨੂੰ ਸਵੇਰੇ ਵੀ ਲਾਹਨਤਾਂ ਪੈਂਦੀਆਂ ਨੇ ਅਤੇ ਉਹਨੂੰ ਸ਼ਾਮ ਨੂੰ ਵੀ ਲਾਹਨਤਾਂ ਪੈਂਦੀਆਂ ਨੇ, ਕਿਉਂਕਿ ਉਹ ਸਾਡੀ ਆਸਾ ਦੀ ਵਾਰ ਦਾ ਹਿੱਸਾ ਹੈ, ਸ਼ਬਦ ਅਤੇ ਸੋਦਰ ਰਹਿ ਰਾਸ ਦੇ ਕੀਰਤਨ ਦਾ ਵੀ ਹਿੱਸਾ ਹੈ ਉਹ ਸ਼ਬਦ ਜੋ ਸਤਿਗੁਰਾਂ ਨੇ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਉਹਨੂੰ ਫਿਟਕਾਰਾਂ ਕਿਉਂ ਪਈਆਂ? ਕਿਉਂਕਿ ਆਪਣੇ ਆਪ ਨੂੰ ਭਗਵਾਨ ਸਮਝਦਾ ਸੀ ਕਿ ਮੈਂ ਇਨਸਾਨ ਨਹੀਂ, ਮੈਂ ਭਗਵਾਨ ਹਾਂ। ਕਥਾ ਇਉਂ ਆਉਂਦੀ ਹੈ ਕਿ ਜਦੋਂ ਭਗਤ ਪ੍ਰਹਿਲਾਦ ਜੀ ਦਾ ਇਹਨਾਂ ਦੇ ਘਰੇ ਆਗਮਨ ਹੋਇਆ ਤਾਂ ਬਾਣੀ 'ਚ ਲਿਖਿਆ, ਰਾਮ ਨਾਮਾ ਜਪਵੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ। ਭਗਤ ਪ੍ਰਹਿਲਾਦ ਜੀ ਪਰਮਾਤਮਾ ਦਾ ਨਾਮ ਜਪਦੇ, ਰਾਮ ਨਾਮ ਜਪਦੇ ਸਨ। ਹੁਣ ਇੱਕ ਗੱਲ ਹੋਰ ਵੀ ਯਾਦ ਰਹੇ ਖਾਲਸਾ ਜੀ, ਇੱਥੇ ਰਾਮ ਤੋਂ ਭਾਵ ਰਾਜਾ ਸ਼੍ਰੀ ਰਾਮ ਨਹੀਂ, ਸ਼੍ਰੀ ਦਸ਼ਰਥ ਕੇ ਬੇਠੇ ਰਾਜਾ ਸ਼੍ਰੀ ਰਾਮ ਨਹੀਂ, ਕਿਉਂਕਿ ਉਹਨਾਂ ਦਾ ਜਨਮ ਤਾਂ ਹਜ਼ਾਰਾਂ ਸਾਲ ਬਾਅਦ ਵਿੱਚ ਹੁੰਦਾ ਜੀ। ਰਾਮ ਨਾਮਾ ਜਪੋ ਕਰੈ ਪਰਮੇਸ਼ਰ ਰਮੰਤੀ ਰਾਮਾ, ਰਾਮ ਰਮੰਤਾ ਜਾਣੀਏ ਇੱਕ ਮਾਈ ਭੋਗ ਕਰੇ, ਤਾਂ ਕਿ ਲਖਣ ਜਾਣੀਏ ਖਿਮਾ ਧਨ ਸੰਗਰੇ, ਬਸੰਤ ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਉਹ ਰਮੰਤੀ ਰਾਮ ਜੋ ਰਮਿਆ ਹੋਇਆ, ਉਹ ਰਾਮ ਰਾਮ ਜਪਦੇ ਸਨ ਭਗਤ ਪ੍ਰਹਿਲਾਦ ਜੀ, ਅਤੇ ਹਰਨਾਖਸ਼ ਨੇ ਕਿਹਾ ਨਹੀਂ, ਰਾਮ ਰੂਮ ਨਹੀਂ ਜਪਣੀ, ਮੇਰਾ ਨਾਮ ਜਪੋ। ਕਹਿੰਦਾ ਜਲੇ ਹਰਨਾਖਸ਼, ਥਲੇ ਹਰਨਾਖਸ਼, ਇਬੇ ਉਬੇ, ਹਰ ਜਗ੍ਹਾ 'ਤੇ ਕਹਿੰਦੇ ਹਰਨਾਖਸ਼ ਹੀ ਹਰਨਾਖਸ਼। ਉਹਨੇ ਕਿਹਾ ਨਹੀਂ ਪਿਤਾ ਜੀ, ਤੁਸਾਂ ਨੇ ਮੇਰਾ ਸਰੀਰ ਸਿਰਜਿਆ ਹੈ, ਤੁਹਾਡੇ ਅੰਸ਼ ਤੋਂ ਮੇਰੇ ਸਰੀਰ ਦੇ ਅੰਸ਼ ਪੈਦਾ ਹੋਏ ਨੇ, ਮੈਂ ਨਤਮਸਤਕ ਹਾਂ, ਸਜਦਾ ਕਰਦਾ ਹਾਂ, ਸਿਰ ਝੁਕਾਉਂਦਾ ਹਾਂ, ਲੇਕਿਨ ਤੁਸੀਂ ਖੁਦਾ ਨਹੀਂ, ਇਨਸਾਨ ਹੋ, ਭਗਵਾਨ ਨਹੀਂ ਤੁਸੀਂ। ਔਰ ਭਗਤ ਪ੍ਰਹਿਲਾਦ ਜੀ ਜਿੱਥੇ ਆਪ ਪਰਮੇਸ਼ਰ ਦਾ ਨਾਮ ਜਪਦੇ, ਚਟੀਆ ਸਭੇ ਬਿਗਾਰੇ, ਮੈਂ ਸੰਖੇਪ ਰੂਪ ਦੇ ਵਿੱਚ ਬਾਣੀ 'ਚੋਂ ਬੇਨਤੀ ਕਰ ਰਿਹਾ, ਪ੍ਰਹਿਲਾਦ ਪੜ੍ਹਿਆ ਨਹੀਂ, ਸਭ ਚੱਟੜੇ ਵਿਗਾੜੇ, ਸਾਰੇ ਜਿਹੜੇ ਬੱਚੇ ਸਨ ਪੜ੍ਹਨ ਵਾਲੇ ਮਦਰੱਸੇ ਵਿੱਚ, ਸਕੂਲ ਵਿੱਚ, ਵਿਦਿਆਲੇ ਵਿੱਚ, ਉਹਨਾਂ ਨੂੰ ਵੀ ਰਾਮ ਰਾਮ ਜਪਾਉਂਦੇ ਸਨ। ਅਤੇ ਹਰਨਾਖਸ਼ ਵਾਸਤੇ ਬੜੀ ਵੱਡੀ ਮੁਸੀਬਤ ਸੀਗੀ ਕਿ ਮੇਰੇ ਘਰ ਦੇ ਵਿੱਚ ਮੇੜੀਆਂ ਹੀ ਜੜ੍ਹਾਂ ਪੁੱਟਣ ਵਾਲਾ ਕੌਣ ਆ ਗਿਆ, ਉਹਦੇ ਵਾਸਤੇ ਮੌਤ ਸੀ ਇਹ। ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਜਲ ਅਗਨੀ ਵਿੱਚ ਕੱਤਿਆ ਜਲੈ ਨਾ ਡੁੱਬੈ ਗੁਰਪ੍ਰਸਾਦ। ਪਾਣੀ ਵਿੱਚ ਡਬੋਣਾ ਚਾਹਿਆ, ਅੱਗ ਵਿੱਚ ਸਾੜਨਾ ਚਾਹਿਆ, ਪਾਣੀ ਨੇ ਡਬੋਇਆ ਕੋਈ ਨਹੀਂ, ਅੱਗ ਨੇ ਸਾੜਿਆ ਕੋਈ ਨਹੀਂ। ਔਰ ਹਰਨਾਖਸ਼ ਜਿਹੜਾ ਮਾਰਿਆ ਵੀ ਨਹੀਂ ਸੀ ਮਰਦਾ, ਜਿਹਨੇ ਬਰ ਲਏ ਹੋਏ ਸਨ, ਗ੍ਰੰਥਾਂ 'ਚ ਲਿਖਿਆ ਪੁਰਾਣਿਆਂ ਦੇ ਵਿੱਚ, ਇਹਨੇ ਬਰ ਲਿਆ ਸੀ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਮਨੁੱਖ ਤੋਂ ਮਰਾਂ, ਨਾ ਜਾਨਵਰ ਤੋਂ, ਨਾ ਮਨੁੱਖ ਦੇ ਬਣਾਏ ਹਥਿਆਰ ਤੋਂ ਮਰਾਂ, ਅਤੇ ਨਾ ਧਰਤੀ 'ਤੇ ਮਰਾਂ, ਅਤੇ ਨਾ ਅਸਮਾਨ 'ਤੇ ਮਰਾਂ। ਹੱਦ ਹੋ ਗਈ ਹੁਣ ਇਹੋ ਜਿਹੇ ਕਾਰਨ, ਜਾਂ ਕੋਈ ਬੰਦਾ ਦਿਨੇ ਮਰਦਾ, ਕੋਈ ਰਾਤ ਨੂੰ ਮਰਦਾ, ਕਿਸੇ ਨੂੰ ਕੋਈ ਬੰਦਾ ਮਾਰ ਦਿੰਦਾ, ਕਿਸੇ ਨੂੰ ਕੋਈ ਜਾਨਵਰ ਮਾਰ ਦਿੰਦਾ, ਕਿਸੇ ਨੂੰ ਕੋਈ ਹਥਿਆਰ ਮਾਰ ਦਿੰਦਾ, ਹੋਰ ਤਾਂ ਕੋਈ ਮੌਤ ਹੀ ਨਹੀਂ ਹੁੰਦੀ। ਬੜਾ ਸਕੀਮੀ ਸੀ ਇਹ। ਅਤੇ ਸਾਧ ਸੰਗਤ ਜਦੋਂ ਇਹਨੇ ਭਗਤ ਪ੍ਰਹਿਲਾਦ ਜੀ ਨੂੰ ਤੰਗ ਕੀਤਾ ਨਾ, ਬੜਾ ਦੁਖੀ ਕੀਤਾ, ਉਹਦੇ ਅੰਦਰੋਂ ਹੂਕ ਨਿਕਲੀ ਫਿਰ ਕਿ ਆ ਜਾ ਹੁਣ ਵਾਹਿਗੁਰੂ, ਬਹੁਤ ਹੋ ਗਿਆ ਹੁਣ, ਆ ਜਾ ਰੱਖਿਆ ਕਰ, ਮੇਰੀ ਸਹਾਇਤਾ ਕਰ। ਉਹਦੀ ਪੁਕਾਰ ਨਿਕਲੀ। ਉਸ ਵੇਲੇ ਪਰਮਾਤਮਾ ਨੇ ਫਿਰ ਇਹਨੂੰ ਗੁਰਬਾਣੀ 'ਚ ਲਿਖਿਆ, ਨਰਸਿੰਘ ਰੂਪ ਹੋਏ ਦੇਹ ਧਰਿਓ। ਇਹਦੀ ਸ਼ਰਤ ਸੀ ਕਿ ਨਾ ਮੈਂ ਮਨੁੱਖ ਤੋਂ ਮਰਾਂ, ਨਾ ਜਾਨਵਰ ਤੋਂ ਮਰਾਂ, ਅਤੇ ਨਾ ਮਨੁੱਖ ਦੇ ਬਣਾਏ ਹਥਿਆਰ ਤੋਂ ਮਰਾਂ। ਰੱਬ ਕਹਿੰਦਾ ਕੋਈ ਨਹੀਂ ਤੂੰ ਪਰਵਾਹ ਨਾ ਕਰ, ਕਹਿੰਦਾ ਇਹ ਵੀ ਸ਼ਰਤ ਤੇਰੀ ਪੂਰੀ ਕਰੂੰ ਮੈਂ। ਪਰਮਾਤਮਾ ਨੇ ਰੂਪ ਧਾਰਨ ਕੀਤਾ ਨਰਸਿੰਘ, ਨਰ ਪਲੱਸ ਸਿੰਘ, ਮਨੁੱਖ ਅਤੇ ਸ਼ੇਰ। ਕਮਰ ਤੋਂ ਥਲੜਾ ਸਰੀਰ ਮਨੁੱਖੀ ਅਤੇ ਕਮਰ ਤੋਂ ਉਤਲਾ ਸਰੀਰ ਸ਼ੇਰ ਵਾਲਾ। ਅਤੇ ਗੁਰਬਾਣੀ 'ਚ ਆਉਂਦਾ ਹਰਨਾਖਸ਼ ਜਿਨ ਨਖੀ ਮਿਦਾਰਿਓ। ਮੈਂ ਸੰਖੇਪ ਜਿਹੇ ਰੂਪ ਦੇ ਵਿੱਚ ਬੇਨਤੀ ਕਰ ਰਿਹਾ ਕਿਉਂਕਿ ਸ਼ਬਦ ਲਮੇਰਾ ਹੈ ਅਤੇ ਸਮਾਂ ਸਵਾਇਆ ਹੈ। ਹਰਨਾਖਸ਼ ਜਿਨ ਨਖੀ, ਨਖੁਨ ਨੋ ਨੇਲਸ, ਪਰਮਾਤਮਾ ਨੇ ਨੋਵਾਂ ਦੇ ਨਾਲ ਪਾੜ ਕੇ ਰੱਖਤਾ ਇਹਨੂੰ। ਇਹਨੇ ਕਿਹਾ ਸੀ ਨਾ ਮਨੁੱਖ ਤੋਂ ਮਰਾਂ, ਨਾ ਜਾਨਵਰ ਤੋਂ। ਰੱਬ ਕਹਿੰਦਾ ਕੋਈ ਨਹੀਂ। ਫਿਰ ਇਹਨੇ ਕਿਹਾ ਸੀਗਾ ਨਾ ਦਿਨੇ ਮਰਾਂ ਨਾ ਰਾਤ ਨੂੰ। ਪਰਮਾਤਮਾ ਕਹਿੰਦੇ ਕੋਈ ਨਹੀਂ, ਤੂੰ ਇਹ ਵੀ ਨਾ ਚਿੰਤਾ ਕਰ। ਪਰਮਾਤਮਾ ਨੇ ਇਹਨੂੰ ਸਾਧ ਸੰਗਤ ਉਦੋਂ ਮਾਰਿਆ ਨਾ ਜਦੋਂ ਦਿਨ ਸੀ ਅਤੇ ਨਾ ਜਦੋਂ ਰਾਤ ਸੀ। ਦਿਨ ਛਿਪ ਰਿਹਾ ਸੀ ਪਰ ਛਿਪਿਆ ਨਹੀਂ ਸੀ ਅਜੇ, ਅਤੇ ਰਾਤ ਪੈ ਰਹੀ ਸੀ ਪਰ ਪਈ ਨਹੀਂ, ਉਹਨੂੰ ਕਹਿੰਦੇ ਸੰਧਿਆ। ਇਹੋ ਹੀ ਕਾਰਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰਹਿ ਰਾਜ ਸਾਹਿਬ ਦਾ ਟਾਈਮ ਅੱਧਿਆਂ ਘੰਟਿਆਂ ਦੇ ਹਿਸਾਬ ਦੇ ਨਾਲ ਨਹੀਂ ਚੇਂਜ ਹੁੰਦਾ, ਮਿੰਟਾਂ ਦੇ ਹਿਸਾਬ ਦੇ ਨਾਲ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ। ਬਾਕੀ ਤੁਸੀਂ ਪੰਜਾਬ 'ਚ ਰਹਿੰਦੇ ਹੋ, ਸਾਡੇ ਤੋਂ ਵੱਧ ਜਾਣਦੇ ਹੋ। ਮਿੰਟਾਂ ਦੇ ਹਿਸਾਬ ਦੇ ਨਾਲ ਚੇਂਜ ਹੁੰਦਾ ਹੈ। ਜਿਵੇਂ ਜਿਵੇਂ ਸੂਰਜ ਚੱਲਦਾ ਉਵੇਂ ਉਵੇਂ ਰਹਿ ਰਾਜ ਸਾਹਿਬ ਜੀ ਦਾ ਪਾਠ ਆਰੰਭ, ਅਤੇ ਜਿਵੇਂ ਜਿਵੇਂ ਸੂਰਜ ਚੜ੍ਹਦਾ ਹੈ ਉਵੇਂ ਉਵੇਂ ਫਿਰ ਆਸਾ ਦੀ ਵਾਰ ਦੀ ਸਮਾਪਤੀ ਦਾ ਸੰਧਿਆ ਦਾ ਵੇਲਾ। ਸੂਰਜ ਛਿਪ ਰਿਹਾ ਸੀ, ਸੂਰਜ ਚੜ੍ਹ ਰਿਹਾ ਸੀ ਪਰ ਚੜ੍ਹਿਆ ਨਹੀਂ ਅਜੇ। ਦਿਨ ਛਿਪ ਰਿਹਾ ਸੀ ਪਰ ਛਿਪਿਆ ਕੋਈ ਨਹੀਂ ਸੀ ਅਜੇ, ਸੰਧਿਆ ਦਾ ਵੇਲਾ। ਨਾ ਦਿਨ ਸੀ ਨਾ ਰਾਤ ਸੀ, ਰੱਬ ਨੇ ਉਦੋਂ ਮਾਰਿਆ ਇਹਨੂੰ। ਇਹਨੇ ਕਿਹਾ ਨਾ ਧਰਤੀ 'ਤੇ ਮਰਾਂ ਨਾ ਅਸਮਾਨ 'ਤੇ, ਅਤੇ ਰੱਬ ਨੇ ਇਹਨੂੰ ਆਪਣੇ ਪੱਟਾਂ 'ਤੇ ਰੱਖ ਕੇ ਪਾੜ ਕੇ ਰੱਖ ਦਿੱਤਾ ਸੀ। ਹਰਨਾਖਸ਼ ਜਿਨ ਨਖੀ ਬੇਦਾਰਿਓ ਸੁਰ ਨਰ ਕੀਏ ਸਨਾਥਾ, ਇਹ ਗੁਰਬਾਣੀ ਦਾ ਵਚਨ ਹੈ। ਨੋਵਾਂ ਦੇ ਨਾਲ ਇਹਨੂੰ ਪਰਮਾਤਮਾ ਨੇ ਪਾੜਿਆ ਸੀ। ਪਰਮੇਸ਼ਰ ਬੇਅੰਤ ਹੈ, ਉਹਦੇ ਕੋਲੋਂ ਬੰਦਾ ਭੱਜ ਨਹੀਂ ਸਕਦਾ, ਲੱਖ ਯਤਨ ਕਰਨ ਦੇ ਬਾਵਜੂਦ ਵੀ। ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਇਹਦੇ 'ਚ ਮਾਨਸਿਕ, ਆਤਮਿਕ, ਸਰੀਰਕ ਆਨੰਦ ਹੈ, ਸੰਤੁਸ਼ਟੀ ਹੈ, ਜੀਵਨ ਵਿੱਚ ਸੁੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਹੇ ਮੇਰੇ ਵਾਹਿਗੁਰੂ, ਤੂੰ ਧੁਰ ਤੋਂ ਭਗਤਾਂ ਦੀ ਸਦਾ ਰੱਖਦਾ ਆਇਆ ਹੈ, ਜੁੱਗਾਂ ਜੁੱਗਾਂ ਤੋਂ ਰੱਖਦਾ ਆਇਆ ਹੈ, ਔਰ ਤੁਸਾਂ ਨੇ ਪ੍ਰਹਿਲਾਦ ਸੇਵਕ ਦੀ ਰੱਖਿਆ ਕੀਤੀ ਇਹ ਮੈਂ ਜਾਣਦਾ ਹਾਂ, ਔਰ ਹਰਨਾਖਸ਼ ਉਹਨੂੰ ਮਾਰ ਕੇ ਖਤਮ ਕਰ ਦਿੱਤਾ, ਮਾਰ ਕੇ ਬਰਬਾਦ ਕਰ ਦਿੱਤਾ, ਅੱਜ ਵੀ ਲੋਕ ਉਹਨੂੰ ਲਾਂਤਾਂ ਪਾਉਂਦੇ। ਤੂੰ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ ਮੇਰੇ ਵਾਹਿਗੁਰੂ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ।
ਸਤਿਗੁਰੂ ਜੀ ਮਹਾਰਾਜ ਕਹਿੰਦੇ ਹੈ ਹਰ ਜੀਓ ਜੀ, ਵਾਹਿਗੁਰੂ ਜੀਓ ਜੀ, ਗੁਰਮੁਖਾਂ ਨੂੰ ਤਾਂ ਪ੍ਰਤੀਤ ਹੈ, ਸਿੱਧਕ ਹੈ, ਤਵੱਕਾ ਹੈ, ਭਰੋਸਾ ਹੈ, ਆਸਥਾ ਹੈ, ਭਾਵਨਾ ਹੈ, ਸ਼ਰਧਾ ਹੈ ਗੁਰਮੁਖਾਂ ਨੂੰ। ਲੇਕਿਨ ਜਿਹੜੇ ਮਨਮੁੱਖ ਨੇ ਉਹ ਭਰਮ ਭੁਲਾਇਆ, ਭਰਮਾਂ ਵਿੱਚ ਭੁੱਲੇ ਹੋਏ, ਖੁੰਝੇ ਹੋਏ ਨੇ ਉਹ। ਗੁਰਮੁਖਾਂ ਨੂੰ ਭਰੋਸਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਹੋਂਦ ਉੱਪਰ ਵਿਸ਼ਵਾਸ ਹੈ ਕਿ ਪਰਮਾਤਮਾ ਹੈ, ਉਹਦੀ ਹੋਂਦ ਹੈ। ਜਿਹੜੇ ਮਨਮੁੱਖ ਨੇ ਉਹ ਭਰਮਾਂ ਵਿੱਚ ਪਏ ਹੋਏ, ਵਾਹਿਗੁਰੂ ਤੇਰੇ 'ਤੇ ਯਕੀਨ ਨਹੀਂ, ਉਹਨਾਂ ਨੂੰ ਤੇਰੇ 'ਤੇ ਭਰੋਸਾ ਨਹੀਂ, ਉਹ ਅਭਾਗੇ ਹਨ।
ਹਰ ਜੀ ਇਹ ਤੇਰੀ ਵਡਿਆਈ,
ਇਹ ਮੇਰੇ ਵਾਹਿਗੁਰੂ ਜੀ ਇਹ ਤੇਰੀ ਵਡਿਆਈ ਹੈ, ਤੇਰਾ ਵਡੱਪਣ ਹੈ, ਤੇਰੀ ਸ਼ੋਭਾ ਹੈ, ਤੇਰੀ ਮਹਿਮਾ ਹੈ, ਵਿਸ਼ੇਸ਼ਤਾ ਹੈ ਤੇਰੀ।
ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ।
ਤੇਰੀ ਇਹ ਵਡਿਆਈ ਹੈ, ਕੀ ਵਡਿਆਈ ਹੈ ਕਿ ਤੂੰ ਭਗਤਾਂ ਦੀ ਪੈਜ ਰੱਖਦਾ ਹੈ। ਕਾਸ ਲਈ ਰੱਖਦਾ, ਇਸ ਲਈ ਰੱਖਦਾ ਕਿਉਂਕਿ ਭਗਤ ਤੇਰੀ ਸ਼ਰਨ ਆਈ। ਉਹ ਭਗਤ ਜੋ ਹਨ ਉਹ ਤੇਰੇ ਚਰਨਾਂ ਦੀ ਸ਼ਰਨ ਵਿੱਚ ਹਨ, ਜੋ ਤੇਰੀ ਸ਼ਰਨ ਵਿੱਚ ਆ ਜਾਵੇ ਤੂੰ ਉਹਦੀ ਪੈਜ ਰੱਖਦਾ ਹੈ। ਪਰਮਾਤਮਾ ਸ਼ਰਨ ਸੂਰ ਭਗਵਾਨ ਹੈ, ਸ਼ਰਨ ਸੂਰ ਭਗਵਾਨ ਹੈ, ਜਪੰਤ ਨਾਨਕ ਹਰ ਹਰ ਹਰੇ, ਉਹ ਸ਼ਰਨ ਸੂਰ ਭਗਵਾਨ ਹੈ। ਇੱਕ ਵਾਰੀ ਬਸ ਉਹਦੀ ਸ਼ਰਨ ਵਿੱਚ ਆ ਜਾਵੇ ਬੰਦਾ, ਫਿਰ ਨਹੀਂ ਲਈਦਾ ਜੀ, ਫਿਰ ਕੋਈ ਪਰਵਾਹ ਨਹੀਂ। ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ, ਦੁਨੀਆਂ ਦੀ ਕੋਈ ਸ਼ਕਤੀ, ਦੁਨੀਆਂ ਦੀ ਕੋਈ ਹਸਤੀ ਉਹਨੂੰ ਛੋਹ ਨਹੀਂ ਸਕਦੀ, ਦੁਨੀਆ ਦੀ ਕੋਈ ਸ਼ਕਤੀ। ਪਰਮਾਤਮਾ ਤੂੰ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਇਹ ਤੇਰੀ ਵਡਿਆਈ ਹੈ, ਤੇਰਾ ਵਡੱਪਣ ਹੈ, ਤੇਰੀ ਮਹਿਮਾ ਹੈ। ਔਰ ਭਗਤ ਜੋ ਹਨ ਉਹ ਤੇਰੇ ਚਰਨਾਂ ਦੀ ਸ਼ਰਨ ਵਿੱਚ ਹਨ, ਇਸ ਕਰਕੇ ਤੂੰ ਉਹਨਾਂ ਦੀ ਪੈਜ ਰੱਖਦਾ ਹੈ।
ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਕੈ ਕਾਲ ਨਾ ਨੇੜਾ ਜਾਈ।
ਵਿਸ਼ਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਵਾਹਿਗੁਰੂ ਜੋ ਤੇਰੇ ਭਗਤ ਹਨ ਉਹਨਾਂ ਨੂੰ ਜਮ ਜੋਹੇ ਨਾ ਸਕੈ। ਜਮ ਜਿਹੜੇ ਹਨ, ਜੋਹੇ ਤੋਂ ਭਾਵ ਹੁੰਦਾ ਟੱਚ ਕਰਨਾ, ਛੂਹਣਾ, ਜਾਂ ਇਹ ਵੀ ਵਿਦਵਾਨ ਮਹਾਂਪੁਰਖ ਅਰਥ ਪੜਾਇਆ ਕਰਦੇ, ਵੇਖਣਾ, ਤੱਕਣਾ। ਜਿਹੜੇ ਜਮਦੂਤ ਨੇ ਉਹਨਾਂ ਵੱਲ ਦੇਖ ਵੀ ਨਹੀਂ ਸਕਦੇ ਕੌੜੀ ਨਜ਼ਰ ਦੇ ਨਾਲ, ਕਿਉਂਕਿ ਵੇਖਣਾ ਵੀ ਕਈ ਤਰ੍ਹਾਂ ਦਾ ਹੈ। ਵਿਗਿਆਨ, ਮਨੋਵਿਗਿਆਨ, ਗਿਆਨ ਤੇ ਬ੍ਰਹਮ ਗਿਆਨ, ਇਹ ਚਾਰ ਤਰ੍ਹਾਂ ਦਾ ਗਿਆਨ ਇਹ ਗੱਲ ਮੰਨਦਾ ਕਿ ਅੱਖਾਂ ਦੇ ਨਾਲ ਹਿੰਸਾ ਹੋ ਸਕਦੀ ਹੈ, ਅੱਖਾਂ ਦੇ ਨਾਲ ਕਿਸੇ ਨੂੰ ਪਰੇਸ਼ਾਨ ਕੀਤਾ ਜਾ ਸਕਦਾ। ਕੰਨ ਜਿਹੜੇ ਨੇ ਇਹ ਅਹਿੰਸਕ ਨੇ, ਬੋਧ ਮਤ ਵੀ ਕਹਿੰਦਾ ਕਿ ਅੱਖਾਂ ਜਿਹੜੀਆਂ ਨੇ ਇਹ ਹਿੰਸਕ ਨੇ, ਇਹਨਾਂ ਦੇ ਨਾਲ ਹਿੰਸਾ ਕੀਤੀ ਜਾ ਸਕਦੀ, ਕਿਸੇ ਨੂੰ ਪਰੇਸ਼ਾਨ ਕੀਤਾ ਜਾ ਸਕਦਾ। ਜਿਵੇਂ ਘਰਾਂ ਵਿੱਚ ਨਿੱਕੇ ਨਿੱਕੇ ਬੱਚੇ, ਅਤੇ ਕੋਈ ਉਸ ਬੱਚੇ ਵੱਲ ਅਣਚਾਹੀਆਂ ਨਜ਼ਰਾਂ ਦੇ ਨਾਲ ਦੇਖੇ, ਬੱਚਾ ਨਹੀਂ ਚਾਹੁੰਦਾ ਕਿ ਤੁਸੀਂ ਬੱਚੇ ਵੱਲ ਦੇਖੋ, ਪਰ ਜੇ ਤੁਸੀਂ ਬੱਚੇ ਵੱਲ ਦੇਖੋਗੇ ਤਾਂ ਉਹ ਪਰੇਸ਼ਾਨ ਹੋਵੇਗਾ, ਕਈ ਵਾਰੀ ਸੰਗ ਮਹਿਸੂਸ ਕਰੇਗਾ ਅਤੇ ਕਈ ਵਾਰੀ ਰੋਣ ਲੱਗ ਜਾਵੇਗਾ, ਉਹ ਡਰ ਜਾਵੇਗਾ। ਨਜ਼ਰਾਂ ਦੇ ਨਾਲ ਕਿਸੇ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ, ਦੁਖੀ ਕੀਤਾ ਜਾ ਸਕਦਾ ਹੈ। ਅਰਬ ਦੇ ਵਿੱਚ ਜਿੱਧਰ ਦੀਨੇ ਇਸਲਾਮ ਦਾ, ਮੁਸਲਮਾਨੀ ਮਤ ਦਾ ਬਹੁਤ ਪ੍ਰਚਾਰ ਪ੍ਰਸਾਰ ਆ, ਉੱਧਰ ਜਿਹੜਾ ਆਦਮੀ ਅੱਖਾਂ ਦੇ ਨਾਲ ਕੋਈ ਮਾੜੀ ਹਰਕਤ ਕਰੇ, ਉਹਦੀਆਂ ਅੱਖਾਂ ਵੀ ਕੱਢ ਦਿੱਤੀਆਂ ਜਾਂਦੀਆਂ ਹਨ। ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ, ਗੁਰਬਾਣੀ 'ਚ ਵੀ ਤੁੱਕ ਆਈ ਹੈ। ਇਸ ਕਰਕੇ ਜੋਹੇ ਤੋਂ ਭਾਵ ਜਿੱਥੇ ਛੂਹਣਾ ਹੈ, ਤੱਕਣਾ ਹੈ, ਉੱਥੇ ਜੋਹੇ ਤੋਂ ਭਾਵ ਦੇਖਣਾ ਹੈ। ਇਹ ਵੀ ਵਿਦਵਾਨ ਮਹਾਂਪੁਰਖ ਅਰਥ ਪੜਾਇਆ ਕਰਦੇ ਨੇ ਕਿ ਭਗਤਾਂ ਨੂੰ ਜਮ ਜਿਹੜੇ ਦੇਖ ਵੀ ਨਹੀਂ ਸਕਦੇ, ਕਰੜੀ ਨਜ਼ਰ ਦੇ ਨਾਲ ਦੇਖ ਵੀ ਨਹੀਂ ਸਕਦੇ, ਦੇਖਣ ਝਾਕ ਵੀ ਨਹੀਂ ਸਕਦੇ ਜੀ ਉਹਨਾਂ ਨਾਲ, ਉਲਟਾ ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ। ਜਮਕਾਲ ਜਿਹੜੇ ਨੇ ਭੇਟਾ ਦੇ ਕੇ ਸਤਿਕਾਰ ਦੇ ਨਾਲ ਮਿਲਦੇ, ਧਰਮ ਰਾਜਾ ਵੀ ਉੱਠ ਕੇ ਖਲੋਂਦਾ ਕਿ ਆਓ ਜੀ ਜੀ ਆਇਆਂ ਨੂੰ, ਨਾਨਕ ਧਰਮ ਐਸੇ ਚਵੇਹੇ, ਧਰਮ ਰਾਜਾ ਇਉਂ ਕਹਿੰਦਾ ਕਿ ਕੀਤੋ ਭਵਨ ਪੁਨੀਤ, ਕਿ ਆਓ ਮਹਾਂਪੁਰਖੋ ਤੁਹਾਡੇ ਆਉਣ ਦੇ ਨਾਲ ਮੇਰਾ ਘਰ ਪਵਿੱਤਰ ਹੋ ਗਿਆ। ਉਹ ਵੀ ਸਤਿਕਾਰ ਦਿੰਦਾ ਹੈ, ਅਦਬੋ ਆਦਰ ਕਰਦਾ ਹੈ, ਰੇ ਰੇ ਦਰ ਕਹਿ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦੇਵ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਪਰਮਾਤਮਾ ਭਗਤਾਂ ਨੂੰ ਜਮ ਜਿਹੜੇ ਹਨ, ਜੋ ਵੀ ਨਹੀਂ ਸਕਦੇ, ਸ਼ੋ ਵੀ ਨਹੀਂ ਸਕਦੇ ਜਾਂ ਦੇਖ ਵੀ ਨਹੀਂ ਸਕਦੇ, ਔਰ ਕਾਲ ਨਾ ਨੇੜੇ ਆਈ, ਜਮਕਾਲ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ, ਨੇੜੇ ਵੀ ਨਹੀਂ ਆ ਸਕਦਾ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ।
ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ।
ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਵਸਿਆ, ਕੇਵਲ ਸਿਰਫ ਸਿਰਫ ਰੱਬ ਦਾ ਨਾਮ, ਹੋਰ ਹਿਰਦੇ 'ਚ ਕੁਛ ਨਹੀਂ ਵਸਿਆ, ਅਤੇ ਨਾਮੇ ਹੀ ਮੁਕਤ ਪਾਈ। ਪਰਮਾਤਮਾ ਦਾ ਨਾਮ ਜਪਣ ਕਰਕੇ ਹੀ, ਬੰਦਗੀ ਕਰਨ ਕਰਕੇ ਹੀ ਉਹਨਾਂ ਗੁਰਮੁਖਾਂ ਨੇ ਇੱਥੇ ਵੀ ਮੁਕਤੀ ਪ੍ਰਾਪਤ ਕੀਤੀ ਹੈ, ਔਰ ਮਰ ਕੇ ਵੀ ਉਹ ਗੁਰਮੁਖ ਮੁਕਤ ਹਨ।
ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ ਗੁਰ ਕਾ ਸਹਿਜ ਸੁਭਾਈ।
ਮਹਾਰਾਜ ਕਹਿੰਦੇ ਉਹ ਗੁਰਮੁਖ ਜੋ ਭਗਤੀ ਕਰਦੇ, ਬੰਦਗੀ ਕਰਦੇ, ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਵਿੱਚ ਲੱਗ ਜਾਂਦੀਆਂ। ਲੱਗਦੀਆਂ ਕਿਵੇਂ? ਗੁਰੂ ਦਾ ਸ਼ਬਦ ਕਮਾ ਕੇ, ਗੁਰੂ ਦਾ ਉਪਦੇਸ਼ ਕਮਾ ਕੇ ਉਹਨਾਂ ਨੂੰ ਗਿਆਨ ਮਿਲਦਾ ਹੈ, ਤੇ ਗਿਆਨ ਤੋਂ ਸੁਭਾਵਕ ਹੀ ਸੁੱਤੇ ਸਿੱਧੀ ਰਿੱਧੀਆਂ ਸਿੱਧੀਆਂ, ਚਾਹ ਕੇ ਨਹੀਂ ਸੁਭਾਵਕ ਹੀ ਸੁੱਤੇ ਸਿੱਧੀ ਰਿੱਧੀਆਂ ਸਿੱਧੀਆਂ ਸਾਧ ਸੰਗਤ ਬਰਕਤਾਂ। ਇੱਕ ਬੇਨਤੀ ਜ਼ਰੂਰ ਕਰਾਂ, ਆਪ ਜੀ ਸਭ ਗ੍ਰਿਸਤੀ ਲੋਕ ਬੈਠੇ ਹੋ, ਬਰਕਤ ਰੱਬ ਦੀ ਦਾਤ ਹੈ, ਸੱਚਮੁੱਚ ਰੱਬ ਦੀ ਦਾਤ ਹੈ। ਕੁਝ ਐਸੇ ਹੱਥ ਹੁੰਦੇ ਨੇ ਜਿਨ੍ਹਾਂ ਹੱਥਾਂ ਦੇ ਵਿੱਚ ਥੋੜ੍ਹਾ ਸਵਾਇਆ ਜਿਹਾ ਪਦਾਰਥ ਵੀ ਬੜਾ ਬਣ ਜਾਂਦਾ ਹੈ, ਅਤੇ ਕੁਝ ਐਸੇ ਵੀ ਹੱਥ ਹੁੰਦੇ ਨੇ, ਬੜੇ ਪਦਾਰਥ ਵੀ ਉਹਨਾਂ ਹੱਥਾਂ ਵਿੱਚ ਆਣ ਕੇ ਸੌੜੇ ਬਣ ਜਾਂਦੇ ਨੇ, ਥੋੜ੍ਹੇ ਬਣ ਜਾਂਦੇ। ਦਸ਼ਮੇਸ਼ ਪਿਤਾ ਜੀ ਦੀ ਜਨਮ ਭੂਮ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਜਦੋਂ ਸਤਿਗੁਰਾਂ ਨੇ ਉੱਥੇ ਲੰਮਾ ਸਮਾਂ ਕੌਤਕ ਕੀਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮਨਾਮਾ ਭੇਜਿਆ ਆਨੰਦਪੁਰ ਸਾਹਿਬ ਤੋਂ, ਚੱਕ ਨਾਨਕੀ ਤੋਂ, ਅਜੇ ਆਨੰਦਪੁਰ ਸਾਹਿਬ ਨਹੀਂ ਸੀ ਸੱਜਿਆ, ਉਦੋਂ ਮਹਾਰਾਜ ਪਟਨਾ ਸਾਹਿਬ ਤੋਂ ਚੱਲੇ ਹਨ। ਜਦੋਂ ਸਤਿਗੁਰੂ ਜੀ ਚੱਲੇ ਤਾਂ ਸਾਧ ਸੰਗਤ ਉੱਥੇ ਸ਼ਹਿਰ ਦੇ ਬਾਹਰ ਬਾਰ ਗੰਗਾ ਦੇ ਕੰਢੇ 'ਤੇ ਇੱਕ ਘਾਟ ਹੈ, ਉਹਦਾ ਨਾਂ ਹੈ ਅਵਸਥੀ ਘਾਟ। ਜਿਵੇਂ ਗੋਬਿੰਦ ਘਾਟ ਹੈ, ਗਾਏ ਘਾਟ ਹੈ, ਗਾਂਧੀ ਘਾਟ ਹੈ, ਬੜੀਆਂ ਘਾਟਾਂ ਨੇ ਉੱਥੇ। ਉੱਥੇ ਇੱਕ ਨਾਂ ਹੈ ਅਵਸਥੀ ਘਾਟ। ਉੱਥੇ ਗੰਗਾ ਦੇ ਕੰਢੇ 'ਤੇ ਇੱਕ ਬਿਰਦ ਮਾਈ ਰਹਿੰਦੀ ਸੀ ਜੀ, ਉਹਦਾ ਨਾਮ ਸੀ ਜਮੁਨਾ ਦੇਵੀ, ਬਜ਼ੁਰਗ ਸੀ ਅਤੇ ਝੌਂਪੜੀ ਵਿੱਚ ਰਹਿੰਦੀ ਸੀ ਗਰੀਬਣੀ, ਅਤੇ ਚੌਂਕੜਾ ਮਾਰ ਕੇ ਉਹਨੇ ਰੋਜ਼ ਦਸ਼ਮੇਸ਼ ਪਿਤਾ ਜੀ ਦਾ ਨਾਮ ਜਪਿਆ ਕਰਨਾ ਅਤੇ ਲੋਕਾਂ ਨੂੰ ਕਿਹਾ ਕਰਨਾ ਕਿ ਦਸ਼ਮੇਸ਼ ਪਿਤਾ ਨੇ ਮੇਰੇ ਘਰੇ ਖਿਚੜੀ ਖਾਣ ਆਉਣਾ। ਲੋਕਾਂ ਨੇ ਕਹਿਣਾ ਉਹਨੇ ਕਿੱਥੇ ਆਉਣਾ, ਰਾਣੀ ਮੈਣੀ ਵਰਗੀਆਂ ਰਾਣੀਆਂ ਉੱਥੇ ਕਦਮ ਬੋਸੀ ਕਰਨੀਆਂ, ਚਰਨ ਚੁੰਮਦੀਆਂ, ਨਵਾਬ ਰਹੀਮ ਬਖਸ਼ ਵਰਗੇ, ਕਰੀਮ ਬਖਸ਼ ਵਰਗੇ ਅਮੀਰੜੇ ਉੱਥੇ ਤੁਰੇ ਫਿਰਦੇ ਨੇ, ਤੇਰੀ ਗਰੀਬਣੀ ਕੋਲ ਕਿਵੇਂ ਆਉਣਗੇ ਉਹ? ਉਹ ਕਹਿੰਦੀ ਨਹੀਂ ਗੁਰੂ, ਗਰੀਬ ਨਿਵਾਜ ਆ ਅਤੇ ਆਊਗਾ, ਖੁਦ ਆਊਗਾ, ਬਾਜਾਂ ਵਾਲਾ ਆਪ ਆਊਗਾ। ਲੋਕਾਂ ਨੇ ਕਹਿਣਾ ਕੋਈ ਸੁਨੇਹਾ ਤੇ ਭੇਜ, ਕੋਈ ਪੱਤਰ ਤਾਂ ਭੇਜ, ਤਾਂ ਹੀ ਆਊਗਾ ਨਾ, ਇੱਦਾਂ ਕਿੱਦਾਂ ਆਜੂਗਾ? ਉਹਨੇ ਕਹਿਣਾ ਗੁਰੂ ਕਾਹਦਾ ਜਿਹਨੂੰ ਸੁਨੇਹਾ ਭੇਜਣਾ ਪਵੇ, ਪਰ ਮੇਰਾ ਅੰਤਰ ਜਾਮੀ ਜਾਨ, ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਹੈ, ਬਿਨ ਬਕਨੇ ਬਿਨ ਕਹਿਣ ਕਹਾਵਨ, ਅੰਤਰ ਜਾਮੀ ਜਾਨ ਹੈ, ਉਹ ਖੁਦ ਆਊਗਾ। ਸਤਸੰਗ ਜਦੋਂ ਸਤਿਗੁਰੂ ਦੀ ਚੱਲੇ ਪਟਨਾ ਸਾਹਿਬ ਤੋਂ, ਅਤੇ ਪਹਿਲਾ ਪੜਾਅ ਜਿਹੜਾ ਮਹਾਰਾਜ ਨੇ ਉਸ ਅਸਥਾਨ 'ਤੇ ਕੀਤਾ, ਉਹ ਸ਼ਹਿਰ ਦਾ ਨਾਂ ਦਾਨਾਪੁਰ ਹੈ, ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੋਵੇਗਾ। ਏਅਰਪੋਰਟ ਦੇ ਨੇੜੇ 3 ਕਿਲੋਮੀਟਰ ਦੂਰ ਹੈ ਏਅਰਪੋਰਟ ਤੋਂ, ਅਤੇ ਪਟਨਾ ਸਾਹਿਬ ਤੋਂ ਕਰੀਬਨ 28-30 ਕਿਲੋਮੀਟਰ ਦੂਰ, ਸ਼ਹਿਰ ਦਾ ਹਿੱਸਾ ਹੀ ਆ। ਉੱਥੇ ਮਾਨ ਨੇ ਪਹਿਲਾ ਪੜਾਅ ਕੀਤਾ ਅਤੇ ਝੌਂਪੜੀ ਵਿੱਚ ਬੈਠੀ ਹੋਈ ਉਹ ਬਿਰਧ ਮਾਈ, ਗੋਡਿਆਂ 'ਤੇ ਬਾਹਾਂ ਰੱਖੀਆਂ, ਰੀੜ੍ਹ ਦੀ ਹੱਡੀ ਸਿੱਧੀ ਕੀਤੀ, ਚੌਂਕੜਾ ਮਾਰਿਆ, ਨੇਤਰ ਬੰਦ ਕੀਤੇ ਅਤੇ ਪਿਆਰ ਦੇ ਨਾਲ ਜਪ ਰਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ, ਜਪੀ ਜਾਂਦੀ ਉਹ, ਬਸ ਜਪੀ ਜਾਂਦੀ। ਸਤਿਗੁਰੂ ਦੇ ਝੌਂਪੜੀ ਦੇ ਬਾਹਰ ਪਏ ਅਤੇ ਆਵਾਜ਼ ਦਿੱਤੀ, ਅੰਮਾ ਦਰਵਾਜ਼ਾ ਖੋਲ, ਅਸਾਂ ਨੇ ਮਿਲਣਾ ਹੈ ਤੈਨੂੰ। ਉਹ ਮਸਤੀ ਵਿੱਚ ਮਸਤ, ਅਲਮਸਤ, ਉਹਨੂੰ ਪਤਾ ਕੁਛ ਨਹੀਂ। ਸਤਿਗੁਰਾਂ ਨੇ ਦੂਸਰਾ ਆਵਾਜ਼ਾ ਦਿੱਤਾ ਕਿ ਬਿਰਦਾ ਦਰਵਾਜ਼ਾ ਖੋਲ, ਅਸਾਂ ਨੇ ਮਿਲਣਾ ਹੈ। ਉਹਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਆਵਾਜ਼ ਮਾਰੀ ਹੋਵੇ। ਉਹਨੇ ਜਾਪ ਬੰਦ ਕੀਤਾ, ਰਸਨਾ ਬੰਦ ਕੀਤੀ। ਸਤਿਗੁਰਾਂ ਨੇ ਤੀਜੀ ਵਾਰੀ ਆਵਾਜ਼ ਦਿੱਤੀ, ਝੌਂਪੜੀ 'ਚੋਂ ਬਾਹਰ ਨਿਕਲੀ ਅਤੇ ਉਹਨੇ ਕੀ ਦੇਖਿਆ, ਸਾਹਮਣੇ ਬੜੀ ਸੁੰਦਰ, ਬੜੀ ਪਿਆਰੀ ਜੀ ਮੂਰਤ, ਨਿੱਕਾ ਜਿਹਾ ਚਿਹਰਾ ਸਤਿਗੁਰਾਂ ਦਾ, ਅਤੇ ਗੋਲ ਦਮਾਲਾ ਮਹਾਰਾਜ ਨੇ ਸਜਾਇਆ, ਚੱਕਰ ਲਾਏ ਹੋਏ, ਖੰਡਾ ਸਜਾਇਆ ਹੋਇਆ, ਅਤੇ ਸਤਿਗੁਰਾਂ ਦੇ ਸੀਸ 'ਤੇ ਚੌਰ ਹੋ ਰਿਹਾ, ਬੜਾ ਸੁੰਦਰ। ਜਦੋਂ ਸਤਿਗੁਰਾਂ ਦਾ ਚਿਹਰਾ ਦੇਖਿਆ ਨਾ, ਸਾਧ ਸੰਗਤ ਤੋਂ ਮਾਈ ਦੀਆਂ ਭੁੱਬਾਂ ਨਿਕਲ ਗਈਆਂ, ਉਹਨੇ ਨੇਤਰਾਂ 'ਚੋਂ ਹੰਝੂ ਵਹਾਏ ਅਤੇ ਸਤਿਗੁਰਾਂ ਦੇ ਚਰਨਾਂ 'ਤੇ ਡਿੱਗ ਪਈ, ਅਤੇ ਨੇਤਰਾਂ 'ਚੋਂ ਵਗੇ ਹੋਏ ਮੋਟੇ ਮੋਟੇ ਤੱਤੇ ਤੱਤੇ ਹੰਝੂਆਂ ਦੇ ਨਾਲ ਮਲ ਮਲ ਕੇ ਚਰਨ ਧੋਤੇ। ਚਰਨਾਂ 'ਤੇ ਡਿੱਗੀ ਹੋਈ ਮਾਈ ਨੂੰ ਮਹਾਰਾਜ ਨੇ ਮੋਢਿਆਂ ਤੋਂ ਫੜ ਕੇ ਤਾਂ ਉਠਾਇਆ, ਉਹਦੇ ਗਲ ਦੇ ਨਾਲ ਲੱਗ ਗਏ, ਮੁਹੱਬਤ ਕੀਤੀ, ਪਿਆਰ ਕੀਤਾ, ਉਹਨੂੰ ਮਾਂ ਕਹਿ ਕੇ ਨਿਵਾਜਿਆ ਔਰ ਕਿਹਾ, ਅੰਮਾ ਮੈਂ ਸਵੇਰ ਦਾ ਚੱਲਿਆ ਪਟਨਾ ਸਾਹਿਬ ਤੋਂ ਅਤੇ ਮੈਨੂੰ ਭੁੱਖ ਲੱਗੀ ਹੈ, ਕੋਈ ਪ੍ਰਸ਼ਾਦ ਪਾਣੀ ਤਾਂ ਛਕਾ ਦੇ, ਭੁੱਖ ਲੱਗੀ ਹੈ। ਸਤਸੰਗਤ ਉਹ ਸਤਿਗੁਰਾਂ ਦੇ ਵਾਸਤੇ ਖਿਚੜੀ ਬਣਾ ਕੇ ਅਤੇ ਉਡੀਕ ਕਰਦੀ ਸੀ। ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕੀਤੇ ਨੇ ਪਟਨਾ ਸਾਹਿਬ ਵੱਡੇ ਭਾਗ, ਜਿਨ੍ਹਾਂ ਨੇ ਨਹੀਂ ਕੀਤੇ ਜਲਦੀ ਆ ਜਾਇਓ ਹੁਣ ਦਰਸ਼ਨ ਕਰਨ। ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਹਾਂਡੀ ਸਾਹਿਬ। ਹਾਂਡੀ ਪੰਜਾਬੀ ਦਾ ਸ਼ਬਦ ਹੈ ਮਿੱਟੀ ਦਾ ਭਾਂਡਾ। ਹੁਣ ਅਮੀਰਾਂ ਦੀ ਅਮੀਰੀ ਉਹਨਾਂ ਦੇ ਬਰਤਨਾਂ ਤੋਂ, ਘਰ ਦੇ ਫਰਨੀਚਰ ਤੋਂ ਪਤਾ ਲੱਗਦੀ ਹੈ, ਅਤੇ ਗਰੀਬਾਂ ਦੀ ਗਰੀਬੀ ਵੀ ਉਹਨਾਂ ਦੇ ਘਰ ਦੇ ਬਰਤਨਾਂ ਤੋਂ। ਮਿੱਟੀ ਦੇ ਭਾਂਡੇ ਜੀ, ਕਿੰਨੀ ਗਰੀਬ ਹੋਵੇਗੀ ਅੰਦਾਜ਼ਾ ਲਗਾ ਲਓ। ਮਿੱਟੀ ਦੇ ਭਾਂਡੇ ਵਿੱਚ, ਹਾਂਡੀ ਵਿੱਚ ਉਹ ਖਿਚੜੀ ਬਣਾ ਕੇ ਅਤੇ ਸਤਿਗੁਰਾਂ ਨੂੰ ਯਾਦ ਕਰਦੀ ਸੀ। ਹੁਣ ਮਾਂ ਨੇ ਖਿਚੜੀ ਮੰਗੀ ਅਤੇ ਮਾਈ ਚੁੱਪ ਹੋ ਗਈ। ਉਹਨੇ ਸੋਚਿਆ ਵੀ ਇੰਨੀ ਸੰਗਤ ਨਾਲ ਮਹਾਰਾਜ ਦੇ ਇੱਡਾ ਵੱਡਾ ਕਾਫਲਾ, ਅਤੇ ਮੈਂ ਇਕੱਲਿਆਂ ਨੂੰ ਖਿਚੜੀ ਦਿੰਦੀ ਸ਼ੋਭਦੀ ਨਹੀਂ, ਅਤੇ ਜੇ ਬਾਕੀਆਂ ਨੂੰ ਮੈਂ ਨਾ ਕਰਦੀ ਹਾਂ ਉਹ ਵੀ ਨਹੀਂ ਚੰਗਾ ਲੱਗਦਾ, ਪਰ ਨਾ ਕਰਦੀ ਵੀ ਚੰਗੀ ਨਹੀਂ ਲੱਗਦੀ ਕਿਉਂਕਿ ਆਪ ਮੰਗ ਲਈ ਹੈ ਅਤੇ ਬਣਾਈ ਵੀ ਇਹਨਾਂ ਵਾਸਤੇ ਆ ਖਿਚੜੀ। ਮਾਈ ਚੁੱਪ ਹੋਈ, ਜਮੁਨਾ ਦੇਵੀ ਬਿਰਧ ਮਾਈ। ਸਤਿਗੁਰੂ ਮੁਸਕਰਾ ਕੇ ਕਹਿੰਦੇ, ਮਾਂ ਚਿੰਤਾ ਨਾ ਕਰ, ਇਹ ਹਾਂਡੀ ਦੇ ਉੱਪਰ ਨਾ ਚਿੱਟਾ ਕੱਪੜਾ ਪਾ ਕੇ ਅਤੇ ਪਿਆਰ ਨਾਲ ਆਖ ਸਤਨਾਮ ਸ੍ਰੀ ਵਾਹਿਗੁਰੂ, ਤੈਨੂੰ ਵਰਤਾ ਦੇ ਫਿਰ। ਸਤਸੰਗ ਤੋਂ ਖਿਚੜੀ ਹਜ਼ਾਰਾਂ ਸਰੀਰਾਂ ਨੇ ਖਾਧੀ, ਅਤੇ ਹੁਣ ਤੱਕ ਕਰੋੜਾਂ ਸਰੀਰ ਉਹ ਖਿਚੜੀ ਖਾ ਗਏ ਨੇ, ਅਤੇ ਅੱਜ ਵੀ ਉੱਥੇ ਖਿਚੜੀ ਦਾ ਪ੍ਰਸ਼ਾਦ ਹੀ ਮਿਲਦਾ, ਪ੍ਰਸ਼ਾਦਾ ਲੰਗਰ ਨਹੀਂ ਉੱਥੇ, ਸਿਰਫ ਖਿਚੜੀ ਦਾ ਪ੍ਰਸ਼ਾਦ ਹੀ ਅੱਜ ਵੀ ਉੱਥੇ ਦਿਨ ਰਾਤ ਵਰਤਦਾ ਹੈ। ਰਿੱਧੀਆਂ ਸਿੱਧੀਆਂ, ਦੁਨੀਆਂ ਦੀ ਕੋਈ ਸ਼ਖਸੀਅਤ ਮੰਨੇ ਜਾਂ ਨਾ ਮੰਨੇ, ਉਹਦਾ ਨਿੱਜੀ ਵਲਵਲਾ ਹੈ, ਪਰ ਪਰਮੇਸ਼ਰ ਦੇ ਨਾਮ ਦੇ ਵਿੱਚ ਪ੍ਰਭ ਕੈ ਸਿਮਰਨ, ਰਿੱਧ ਸਿੱਧ ਨੌ ਨਿੱਧ, ਨੌ ਨਿੱਧੀਆਂ, ਕੋਈ ਪਦਾਰਥ ਮੁੱਕਦੇ ਹੀ ਨਹੀਂ ਹਨ। ਪਦਾਰਥ ਕਿਹਦੇ ਬਣਾਏ ਹੋਏ? ਪਰਮਾਤਮਾ ਦੇ ਬਣਾਏ ਹੋਏ, ਅਤੇ ਪਰਮਾਤਮਾ ਦੇ ਨਾਲ ਜਿਹੜਾ ਜੁੜ ਜਾਂਦਾ ਪਦਾਰਥ ਉਹਦੇ ਮਗਰ ਮਗਰ। ਇੱਕੋ ਬੇਨਤੀ ਕਰਕੇ ਅੱਗੇ ਜਾਣਾ, ਸਾਧ ਸੰਗਤ ਤੁਹਾਡੇ ਸਿਰ 'ਤੇ ਸੂਰਜ ਹੋਣਾ ਚਾਹੀਦਾ, ਬਸ ਇੱਕੋ ਸ਼ਰਤ ਹੈ, ਸਿਰ 'ਤੇ ਸੂਰਜ ਹੋਵੇ ਬਸ, ਅਤੇ ਪਰਛਾਵਾਂ ਪੈਰਾਂ ਦੇ ਥੱਲੇ ਹੋਵੇਗਾ, ਭਾਵੇਂ ਦੁਪਹਿਰ ਵੇਲੇ ਅੰਦਾਜ਼ਾ ਲਗਾ ਕੇ ਦੇਖ ਲਿਓ, ਬਸ ਸ਼ਰਤ ਹੈ। ਜੇ ਸੂਰਜ ਵੱਲ ਪਿੱਠ ਹੋਵੇਗੀ ਨਾ ਫਿਰ ਪਰਛਾਵੇਂ ਨੇ ਅੱਗੇ ਜਾਣਾ, ਉਹ ਫੜਿਆ ਵੀ ਨਹੀਂ ਜੇ ਫੜਿਆ ਜਾਣਾ। ਸ਼ਰਤ ਇੱਕ ਹੈ ਕਿ ਸਿਰ ਦੇ ਐਨ ਉੱਤੇ, ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਜੇ ਸਿਰ 'ਤੇ ਸੂਰਜ ਹੈ ਨਾ, ਜੇ ਸਿਰ 'ਤੇ ਗੁਰੂ ਹੈ ਤਾਂ ਪਦਾਰਥ ਫਿਰ ਪੈਰਾਂ ਦੇ ਵਿੱਚ, ਫਿਰ ਲੋੜ ਹੀ ਨਹੀਂ ਪੈਂਦੀ ਮੰਗਣ ਦੀ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਮੇਰੇ ਵਾਹਿਗੁਰੂ ਮੇਰੇ ਪਰਮਾਤਮਾ, ਜਿਨ੍ਹਾਂ ਦੇ ਹਿਰਦੇ ਵਿੱਚ ਕੇਵਲ ਰਾਮ ਨਾਮ ਮਨ ਵਸਿਆ, ਸਿਰਫ ਨਾਮ ਹੀ ਵਸਿਆ ਹੋਇਆ ਅਤੇ ਨਾਮ ਕਰਕੇ ਮੁਕਤੀ ਪਾਈ ਹੈ ਨਾ, ਉਹਨਾਂ ਗੁਰਮੁਖਾਂ ਦੇ ਰਿੱਧ ਸਿੱਧ ਸਭ ਭਗਤਾਂ ਚਰਨੀ ਲੱਗ ਗਈ। ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਉਹਨਾਂ ਭਗਤਾਂ ਦੇ ਚਰਨੀ ਆਣ ਕੇ ਲੱਗਦੀਆਂ ਹਨ, ਕਦਮ ਬੋਸੀ ਕਰਦੀਆਂ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲੱਗਿਆ ਤਾਂ ਮਹਿਲ ਪਾਵੈ। ਔਰ ਸੁੱਤੇ ਸਿੱਧ ਹੀ ਗੁਰੂ ਦੇ ਗਿਆਨ ਦੁਆਰਾ ਇਹ ਪ੍ਰਾਪਤੀ ਉਹਨਾਂ ਗੁਰਮੁਖਾਂ ਨੂੰ ਹੁੰਦੀ ਹੈ।
ਮਨਮੁਖਾਂ ਨੂੰ ਪ੍ਰਤੀਤ ਨਾ ਆਵੇ ਅੰਤਰ ਲੋਭ ਸੁਭਾਉ।
ਗੁਰੂ ਜੀ ਕਹਿੰਦੇ ਉਹਨਾਂ ਮਨਮੁਖਾਂ ਨੂੰ ਪ੍ਰਤੀਤ ਨਹੀਂ ਆਉਂਦੀ, ਭਰੋਸਾ ਨਹੀਂ ਆਉਂਦਾ, ਇੰਨਾ ਕਠੋਰ ਹਿਰਦਾ, ਇੰਨੇ ਪੂਰਬਲੇ ਪਾਪ ਨੇ ਉਹਨਾਂ ਦੇ ਮਾਫ਼ ਕਰਨਾ, ਇੰਨਾ ਕੁਸੰਗਤ ਦਾ ਪ੍ਰਭਾਵ ਆ, ਇੰਨਾ ਕਲਯੁੱਗ ਦਾ ਪ੍ਰਭਾਵ ਹੈ, ਇੰਨਾ ਮਾੜਾ ਵੇਖਦੇ ਨੇ, ਇੰਨਾ ਮਾੜਾ ਪੜ੍ਹਦੇ ਨੇ ਸੁਣਦੇ ਨੇ, ਮਾੜਿਆਂ ਦੀ ਬਹਿਣੀ ਵਿੱਚ ਬਹਿੰਦੇ ਨੇ ਕਿ ਮਨਮੁੱਖਾਂ ਨੂੰ ਪ੍ਰਤੀਤ ਨਾ ਆਵੇ, ਭਰੋਸਾ ਹੀ ਨਹੀਂ ਆਉਂਦਾ ਪਰਮਾਤਮਾ 'ਤੇ, ਉਹਦੀ ਹੋਂਦ ਹੀ ਨਹੀਂ ਮਹਿਸੂਸ ਹੁੰਦੀ ਵਾਹਿਗੁਰੂ ਦੀ। ਔਰ ਕਿਉਂ ਨਹੀਂ ਮਹਿਸੂਸ ਹੁੰਦੀ? ਅੰਤਰ ਲੋਭ ਸੁਭਾਓ, ਲੋਭ ਵਾਲਾ ਸੁਭਾਓ ਹੈ, ਸਵਾਰਥ ਹੈ, ਸਵਾਰਥੀ ਹਨ, ਲੋਭੀ ਅਤੇ ਲਾਲਚੀ ਹਨ ਮਨਮੁੱਖ, ਜਿਸ ਕਰਕੇ ਪਰਮਾਤਮਾ 'ਤੇ ਯਕੀਨ ਨਹੀਂ ਆਉਂਦਾ ਔਰ ਪਦਾਰਥਾਂ ਦੇ ਪ੍ਰਤੀ ਹੀ ਭੱਜਦੇ ਦੌੜਦੇ ਹਨ।
ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਭਾਓ।
ਮਹਾਰਾਜ ਕਹਿੰਦੇ ਗੁਰਮੁਖ ਬਣ ਕੇ ਗੁਰੂ ਦੁਆਰਾ ਉਹਨਾਂ ਨੇ ਆਪਣੇ ਹਿਰਦੇ ਨੂੰ ਗੁਰੂ ਦੇ ਸ਼ਬਦ ਦੇ ਨਾਲ ਭੇਦਿਆ ਨਹੀਂ, ਬਿੰਨਿਆ ਨਹੀਂ, ਮਨ ਰਾਮ ਨਾਮਾ ਬੇਦੀ ਵਾਲੇ ਉਹ ਬਿੰਨਿਆ ਨਹੀਂ, ਅਤੇ ਪਰਮਾਤਮਾ ਦੇ ਨਾਮ ਦਾ ਭਾਓ, ਨਾਮ ਦਾ ਪਿਆਰ ਉਹਨਾਂ ਮਨਮੁੱਖਾਂ ਦੇ ਹਿਰਦੇ ਵਿੱਚ ਨਹੀਂ ਜਾਗਿਆ।
ਕੂੜ ਕਪਟ ਪਾਜ ਲਹਿ ਜਾਸੇ ਮਨਮੁੱਖ ਫੀਕਾ ਅਲਾਉ।
ਮਹਾਰਾਜ ਕਹਿੰਦੇ ਝੂਠ ਦਾ ਕਪਟ ਦਾ ਪਾਜ ਉਹਨਾਂ ਮਨਮੁੱਖਾਂ ਦਾ ਲਹਿ ਜਾਂਦਾ, ਔਰ ਉਹ ਮਨਮੁੱਖ ਜਿਹੜੇ ਫੀਕਾ ਅਲਾਓ, ਫਿੱਕਾ ਹੀ ਬੋਲਦੇ ਹਨ, ਜਦੋਂ ਬੋਲਦੇ ਹਨ ਉਹ ਫਿੱਕੇ ਹੀ ਬੋਲਦੇ ਹਨ, ਅੰਦਰੋਂ ਤਾਂ ਫਿੱਕੇ ਹਨ, ਜ਼ੁਬਾਨ ਰਸਨਾ ਵੀ ਉਹਨਾਂ ਦਾ ਫਿੱਕਾ ਹੀ ਬੋਲਦੀ ਹੈ, ਕੋਈ ਪਿਆਰਾ ਬਚਨ ਉਹਨਾਂ ਦੀ ਰਸਨਾ ਤੇ ਨਹੀਂ ਆਉਂਦਾ ਹੈ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ।
ਇਹ ਤਾਂ ਸੀ ਮਨਮੁੱਖ ਦੀ ਅਵਸਥਾ, ਹੁਣ ਗੁਰਮੁਖ ਦੀ ਅਵਸਥਾ ਦੱਸਦੇ ਵਾਹਿਗੁਰੂ, ਤੂੰ ਭਗਤਾਂ ਦੇ ਵਿੱਚ ਆਪ ਵਰਤਦਾ ਹੈ, ਸਾਕਸ਼ਾਤ ਰੂਪ ਦੇ ਵਿੱਚ, ਪ੍ਰਗਟ ਰੂਪ ਦੇ ਵਿੱਚ ਭਗਤਾਂ ਦੇ ਹਿਰਦੇ ਵਿੱਚ ਵਰਤਦਾ ਹੈ, ਔਰ ਭਗਤੀ ਹੀ ਭਗਤੀ ਹੂੰ ਤੂੰ ਜਾਤਾ, ਭਗਤੀ ਕਰਨ ਦੇ ਨਾਲ, ਬੰਦਗੀ ਕਰਨ ਦੇ ਨਾਲ ਹੀ ਤੂੰ ਜਾਤਾ, ਤੂੰ ਜਾਣਿਆ ਜਾਂਦਾ ਹੈ, ਤੇਰੀ ਸੋਝੀ ਵੀ ਬੰਦਗੀ ਦੇ ਨਾਲ ਹੀ ਹੁੰਦੀ ਹੈ, ਸਿਮਰਨ ਤੋਂ ਬਿਨਾਂ ਤੇਰੀ ਹੋਂਦ ਨਹੀਂ ਮਹਿਸੂਸ ਹੁੰਦੀ।
ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਇਹ ਜਿਤਨਾ ਵੀ ਸੰਸਾਰ ਦਾ ਪਸਾਰਾ ਤੈਂ ਸਿਰਜਿਆ ਹੈ, ਮਾਇਆ ਦਾ ਮੋਹ, ਇਹ ਸਭ ਤੇਰੀ ਰਚਨਾ ਹੈ, ਤੇਰੀ ਸ੍ਰਿਸ਼ਟੀ ਹੈ, ਇਸ ਸ੍ਰਿਸ਼ਟੀ ਦਾ ਕਰਤਾ ਇੱਕ ਵਿਧਾਤਾ ਪੁਰਖ ਤੂੰ ਆਪ ਹੈ।
ਹਉਮੈ ਮਾਰ ਮਨਸਾ ਮਨਹਿ ਸਮਾਨੀ ਗੁਰ ਕਾ ਸ਼ਬਦ ਪਛਾਤਾ।
ਪਰ ਉਹ ਗੁਰਮੁਖ ਜੋ ਮਾਇਆ ਵਿੱਚ ਰਹਿੰਦੇ, ਸੰਸਾਰ ਵਿੱਚ ਰਹਿੰਦੇ ਪਰ ਸੰਸਾਰ ਤੋਂ ਨਿਰਲੇਪ ਪਦਾਰਥਾਂ ਵਿੱਚ ਰਹਿੰਦੇ, ਪਰਮਾਤਮਾ ਦੇ ਨਾਲ ਜੁੜੇ, ਧਨ ਵਿੱਚ ਰਹਿੰਦੇ, ਧਰਮੀ ਹਨ, ਕਿਵੇਂ ਹਨ? ਗੁਰ ਕਾ ਸ਼ਬਦ ਪਛਾਤਾ, ਗੁਰੂ ਦੇ ਸ਼ਬਦ ਦੁਆਰਾ ਤੈਨੂੰ ਪਛਾਣਿਆ, ਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੇ ਹਉਮੈ ਨੂੰ ਮਾਰਿਆ ਤੇ ਮਨ ਦੀ ਮਨਸਾ ਮਨ ਵਿੱਚ ਹੀ ਸਮਾ ਗਈ, ਜਿੱਥੋਂ ਪੈਦਾ ਹੁੰਦੀ ਸੀ ਵਾਸ਼ਨਾ ਉੱਥੇ ਹੀ ਸਮਾ ਗਈ, ਮਨ ਵਿੱਚ ਹੀ ਸਮਾ ਗਈ।
ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਨਾ, ਤੇਰੀ ਬੰਦਗੀ ਪਿਆਰੀ ਹੈ, ਮੇਰੇ ਰਾਮ ਪਿਆਰੇ, ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਪ੍ਰਮਾਤਮਾ ਅਚਿੰਤ ਉਹਨਾਂ ਦੇ ਕੰਮ ਕਰਦਾ ਜਿਹਦੇ ਬਾਰੇ ਉਹਨਾਂ ਨੇ ਸੋਚਿਆ ਵੀ ਨਹੀਂ ਹੁੰਦਾ, ਸੁੱਤੇ ਸਿੱਧ ਸੁਭਾਵਕ ਹੀ ਕੰਮ ਕਰਦਾ। ਸਾਧ ਸੰਗਤ ਮਮੱਤਵ ਮੁਹੱਬਤ ਇੱਕ ਐਸੀ ਕਲਾ ਕਿ ਮੁਹੱਬਤ ਵਿੱਚ ਬੰਦਾ ਕਿਸੇ ਲਈ ਕੁਛ ਕਰਨਾ ਚਾਹੁੰਦਾ ਹੈ, ਜਿੱਥੇ ਇੱਕ ਧੀਆਂ ਪੁੱਤ ਮਾਈ ਬਾਪ ਦੇ ਕੰਮ ਆਉਣਾ ਚਾਹੁੰਦੇ ਨੇ। ਯਕੀਨ ਮੰਨੋ ਮਾਈ ਬਾਪ ਵੀ ਕਈਏ ਦੀ ਸੋਚਦੇ, ਅਸੀਂ ਵੀ ਧੀਆਂ ਪੁੱਤਾਂ ਦੇ ਕੰਮ ਆਈਏ, ਔਰ ਯਕੀਨ ਮੰਨੋ ਉਹ ਜਿੰਦੇ ਧੀਆਂ ਪੁੱਤਾਂ ਲਈ ਹਨ। ਮੈਂ ਕਹਿਣਾ ਇਹ ਚਾਹੁੰਦਾ, ਜਿੱਥੇ ਸਿੱਖ ਯਤਨ ਕਰਦਾ ਕਿ ਮੈਂ ਗੁਰੂ ਦੀ ਸੇਵਾ ਕਰਾਂ, ਗੁਰੂ ਦੇ ਕਾਰਜ ਕਰਾਂ, ਗੁਰੂ ਦੇ ਕੰਮ ਆ ਜਾਵਾਂ, ਉੱਥੇ ਸਤਿਗੁਰੂ ਵੀ ਸਿੱਖ ਦੇ ਅੰਗ ਸੰਗ ਸਹਾਈ ਹੁੰਦੇ, ਮਦਦਗਾਰ ਹੁੰਦੇ ਨੇ। ਸਤਿਗੁਰਾਂ ਨੂੰ ਇਹਦੇ ਵਿੱਚ ਆਨੰਦ ਆਉਂਦਾ ਹੈ। ਸਤਿਗੁਰਾਂ ਦੀ ਇਹ ਬਿਰਤੀ ਹੈ ਸਾਧ ਸੰਗਤ, ਜਿਹੜਾ ਗੁਰਸਿੱਖ ਸਤਿਗੁਰੂ ਦੀ ਸੇਵਾ ਕਰਦਾ ਨਾ, ਸਤਿਗੁਰੂ ਉਹਦੇ ਅਚਿੰਤ ਕੰਮ ਕਰਦੇ ਹਨ, ਸਾਕਸ਼ਾਤ ਕੰਮ ਕਰਦੇ ਨੇ। ਪ੍ਰਤੱਖ ਰੂਪ ਦੇ ਵਿੱਚ ਹੀ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਈ ਵਾਰ ਤੇ ਇਸ ਤਰ੍ਹਾਂ ਦੀ ਖੇਡ ਵਰਤਾਉਂਦੇ ਹਨ, ਜਿਹੜਾ ਉਹਨਾਂ 'ਤੇ ਸਿੱਧਕ ਰੱਖਦਾ ਹੈ, ਜਿਹੜਾ ਉਹਨਾਂ 'ਤੇ ਭਰੋਸਾ ਰੱਖਦਾ। ਕਿਉਂਕਿ ਗੁਰੂ ਕਿਤੇ ਵੀ ਨਹੀਂ ਗਿਆ ਸਾਧ ਸੰਗਤ, ਗੁਰੂ ਕਿਤੇ ਨਹੀਂ ਗਿਆ। ਅਗਰ ਕੋਈ ਕਿਤੇ ਗਿਆ ਹੈ ਤਾਂ ਉਹਦਾ ਨਾਮ ਹੈ ਸਾਡਾ ਵਿਸ਼ਵਾਸ, ਉਹਦਾ ਨਾਮ ਹੈ ਸਾਡਾ ਸਿੱਧਕ, ਸਾਡਾ ਤਵੱਕਾ, ਸਾਡੀ ਆਸਥਾ, ਸਾਡੀ ਭਾਵਨਾ, ਸਾਡੀ ਸ਼ਰਧਾ, ਸਾਡੀ ਮਨੌਤ, ਸਾਡੀ ਮੰਨਤਾ, ਸਾਡੇ ਅੰਦਰ ਦਾ ਵਲਵਲਾ। ਕਿਤੇ ਕੋਈ ਨਹੀਂ ਗਿਆ। ਬਸ ਗੁਰੂ ਤਾਂ ਅੱਜ ਵੀ ਸਮਾਏ ਹੋਏ ਸਰਬ ਵਿਆਪਕ ਹਨ, ਜਿਵੇਂ ਪਹਿਲਾਂ ਸਨ ਉਸ ਤਰ੍ਹਾਂ ਵੀ ਅੱਜ ਹਨ। ਅਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਹੈ, ਵਾਹਿਗੁਰੂ ਤੋਂ ਉਹਨਾਂ ਦੇ ਅਚਿੰਤ ਕੰਮ ਕਰਦਾ ਹੈ। ਸਗਲ ਸਰੰਜਾਮ ਕਰੇ ਪ੍ਰਭ ਆਪੇ, ਸਰੰਜਾਮ ਕਹੀਏ ਇੰਤਜ਼ਾਮ, ਸਾਰੇ ਇੰਤਜ਼ਾਮ ਉਹਨਾਂ ਦੇ ਵਿਵਹਾਰਕ ਪਰਲੋਕ ਦੇ, ਹੋਰ ਵੀ ਜਿਤਨੇ ਵੀ ਕੰਮ ਹਨ, ਸਾਰੇ ਇੰਤਜ਼ਾਮ ਤੂੰ ਆਪ ਕਰਦਾ ਹੈ। ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਹੈ ਤੂੰ ਉਹਨਾਂ ਦੇ ਕੰਮ ਆਉਂਦਾ। ਜਿਵੇਂ ਭਗਤ ਜੀ ਕਹਿੰਦੇ, ਕਿਆ ਜਾਣੋ ਕਿਸ ਹਰ ਕੀਆ, ਭਇਓ ਕਬੀਰ ਕਬੀਰ,
ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰ,
ਸਭ ਕਾਜ ਸਵਾਰਨ ਹਾਰ, ਅਕਾਲ ਪੁਰਖ ਵਾਹਿਗੁਰੂ। ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਵਸਿਆ, ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ, ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਵਾਹਿਗੁਰੂ ਆਪ ਕਰਦਾ।
ਉਹਨਾਂ ਕੀ ਰੀਸ ਕਰੇ ਸੋ ਵਿਗੁਚਾ, ਜਿਨ ਹਰ ਪ੍ਰਭ ਹੈ ਰਖਵਾਰਾ।
ਸਤਿਗੁਰੂ ਜੀ ਕਹਿੰਦੇ, ਜਿਹੜਾ ਉਹਨਾਂ ਗੁਰਮੁਖਾਂ ਦੀ ਰੀਸ ਕਰਦਾ ਹੈ, ਆਪ ਗੁਰਮੁਖ ਨਹੀਂ ਹੈ ਪਰ ਗੁਰਮੁਖ ਬਣਨ ਦਾ ਯਤਨ ਕਰਦਾ, ਵਿਖਾਉਣ ਦਾ ਯਤਨ ਕਰਦਾ, ਬਣਨ ਦਾ ਯਤਨ ਨਹੀਂ, ਮਾਫ਼ ਕਰਨਾ, ਬਣਨ ਦਾ ਯਤਨ ਤੇ ਕਰਨਾ ਚਾਹੀਦਾ, ਪਰ ਵਿਖਾਉਣ ਦਾ ਯਤਨ ਕਰਦਾ ਕਿ ਮੈਂ ਗੁਰਮੁਖ ਹਾਂ। ਕਹਿੰਦੇ ਸੋ ਵਿਗੁਚੈ, ਉਹ ਪਰੇਸ਼ਾਨ ਹੁੰਦਾ, ਖੱਜਲ ਖੁਆਰ ਹੁੰਦਾ, ਉਹ ਦੁਖੀ ਹੁੰਦਾ ਹੈ, ਖੱਜਲ ਹੁੰਦਾ ਹੈ, ਜਿਹੜਾ ਉਹਨਾਂ ਗੁਰਮੁਖਾਂ ਦੀ ਰੀਸ ਕਰਦਾ ਹੈ। ਉਹਨਾਂ ਦੀ ਰੀਸ ਨਹੀਂ ਕੀਤੀ ਜਾ ਸਕਦੀ। ਜੇ ਕੋਈ ਮਨਮੁਖ ਹੋਵੇ, ਪਖੰਡੀ ਹੋਵੇ, ਉਸ ਪ੍ਰਾਪਤੀ ਨੂੰ ਪ੍ਰਾਪਤ ਨਾ ਕੀਤਾ ਹੋਵੇ ਅਤੇ ਆਪਣੇ ਆਪ ਨੂੰ ਸੰਤ ਸਦਵਾਵੇ, ਸਾਧੂ ਸਦਵਾਵੇ, ਬ੍ਰਹਮ ਗਿਆਨੀ ਸਦਵਾਵੇ, ਉਹ ਆਪ ਵੀ ਦੁਖੀ ਹੁੰਦਾ। ਔਰ ਸਾਧ ਸੰਗਤ, ਮਾਫ਼ ਕਰਨਾ, ਉਹ ਇੰਨਾ ਵੱਡਾ ਪਾਪ ਕਰਦਾ ਨਾ, ਜਿਹੜਾ ਪਾਪ ਮਾਫ਼ ਕਰਨਾ ਵੱਡੇ ਤੋਂ ਵੱਡੇ ਗੁਨਾਹਗਾਰ ਹਿਟਲਰ ਵਰਗੇ, ਚੰਗੇਜ਼ ਖਾਨ ਵਰਗੇ ਵੀ ਨਹੀਂ ਕਰ ਸਕੇ, ਇੰਨਾ ਵੱਡਾ ਉਹ ਪਾਪ ਕਰਦਾ। ਕਿਉਂ ਹੈ ਮਨਮੁੱਖ ਦਾ, ਕਿਉਂ ਹੈ ਵੱਡਾ ਪਾਪ ਪਖੰਡੀ ਦਾ? ਇਸ ਲਈ ਵੱਡਾ ਪਾਪ ਹੈ ਕਿਉਂਕਿ ਉਹਦਾ ਪਖੰਡ ਜਗ ਜਾਹਰ ਹੁੰਦਾ ਅਤੇ ਹੋਣਾ ਹੈ, ਹੋਣਾ ਹੈ। ਨਤੀਜਾ ਇਹ ਨਿਕਲਦਾ ਕਿ ਬਹੁਤ ਸਾਰੇ ਜਗਿਆਸੂ ਜਿਹੜੇ ਨੇ, ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ, ਉਹ ਵੀ ਸੋਚਦੇ ਸ਼ਾਇਦ ਸਾਰੇ ਪਖੰਡੀ ਹੋਣੇ, ਜਾਂ ਧਰਮ ਕੋਈ ਨਹੀਂ ਹੈਗਾ ਜੀ, ਨਾਮ ਕੋਈ ਨਹੀਂ, ਬੰਦਗੀ ਕੋਈ ਨਹੀਂ, ਭਗਤੀ ਕੋਈ ਨਹੀਂ। ਇਸ ਕਰਕੇ ਨਾਸਤਿਕਤਾ ਵੱਧਦੀ ਹੈ। ਲੋਕ ਪਰਮੇਸ਼ਰ ਤੋਂ, ਕਰਤਾ ਪੁਰਖ ਤੋਂ, ਜਿਹਨੇ ਸਾਨੂੰ ਸਿਰਜਿਆ ਹੈ ਔਰ ਬੰਦਗੀ ਵਾਸਤੇ ਸਿਰਜਿਆ ਹੈ, ਮਨੁੱਖੀ ਜੀਵਨ ਦੀ ਸਫਲਤਾ ਵਾਸਤੇ ਸਿਰਜਿਆ ਹੈ, ਉਹਦੀ ਹੋਣ ਤੋਂ ਅਸੀਂ ਮੁਨਕਰ ਹੁੰਦੇ ਹਾਂ, ਉਹਦੀ ਹੋਣ ਤੋਂ ਮੁਨਕਰ ਹੁੰਦੇ ਹਾਂ। ਅਤੇ ਮੁਨਕਰ ਹੋਣ ਦਾ ਕਾਰਨ ਜੋ ਹਨ, ਸਬੱਬ ਜੋ ਹਨ, ਉਹ ਪਖੰਡੀ ਬਣਦੇ ਹਨ। ਇਸ ਕਰਕੇ ਪਖੰਡੀ ਜਿੰਨਾ ਵੱਡਾ ਪਾਪੀ ਹੈ, ਕੋਈ ਉਨਾ ਵੱਡਾ ਵੱਡਾ ਪਾਪੀ ਨਹੀਂ ਹੈ। ਸਭ ਤੋਂ ਵੱਡੇ ਪਾਪੀ ਪਖੰਡੀ ਹਨ, ਜਿਹੜੇ ਗੁਰਮੁਖ ਨਹੀਂ, ਸਾਧੂ ਨਹੀਂ, ਪਰ ਸਾਧੂ ਹੋਣ ਦਾ ਦਿਖਾਵਾ ਕਰਦੇ। ਸਤਿਗੁਰੂ ਜੀ ਕਹਿੰਦੇ, ਜਿਹੜਾ ਉਹਨਾਂ ਦੀ ਰੀਸ ਕਰਦਾ ਨਾ ਗੁਰਮੁਖਾਂ ਦੀ, ਸੋ ਵਿਗੁੱਚੈ, ਜਿਹਦਾ ਹਰ ਪ੍ਰਭ ਹੈ ਰਖਵਾਰਾ, ਜਿਨ੍ਹਾਂ ਦਾ ਵਾਹਿਗੁਰੂ ਰਖਵਾਲਾ ਹੈ, ਪਰਮੇਸ਼ਰ ਜਿਨ੍ਹਾਂ ਦਾ ਮਦਦਗਾਰ ਹੈ, ਜੇ ਉਹਨਾਂ ਦੀ ਕੋਈ ਰੀਸ ਕਰੇਗਾ, ਉਹ ਪਰੇਸ਼ਾਨ ਹੋਵੇਗਾ, ਦੁਖੀ ਹੋਵੇਗਾ।
ਬਿਨ ਸਤਿਗੁਰ ਸੇਵੇ ਕਿਨਾ ਨਾ ਪਾਇਆ, ਮਨਮੁਖ ਭੌਕ ਮੂਏ ਬਿਲ ਲਾਈ।
ਮਹਾਰਾਜ ਕਹਿੰਦੇ, ਗੁਰੂ ਦੀ ਸੇਵਾ ਤੋਂ ਬਿਨਾਂ ਪਰਮਾਤਮਾ ਨੂੰ ਕਦੀ ਕਿਸੇ ਨੇ ਨਹੀਂ ਪ੍ਰਾਪਤ ਕੀਤਾ, ਕਿਸੇ ਨੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ। ਮਨਮੁੱਖ ਜਿਹੜੇ ਹਨ, ਭੌਂਕ ਮੂਏ ਬਿਲ ਲਾਈ, ਭੌਂਕ ਭੌਂਕ ਕੇ, ਬਿਲ ਲਾ ਕੇ ਦੁਖੀ ਹੋ ਕੇ ਮਰ ਗਏ, ਖਪ ਗਏ, ਲੇਕਿਨ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੋਈ। ਧੁਰ ਖਸਮੈ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨਾ ਜਾਏ।
ਆਵਹੇ ਪਾਵਹੇ ਦੁੱਖ ਮਹ ਦੁੱਖ ਸਮਾਈ।
ਮਹਾਰਾਜ ਕਹਿੰਦੇ ਉਹ ਮਨਮੁਖ ਆਉਂਦੇ ਹਨ ਜਾਂਦੇ ਹਨ, ਠੌਰ ਨਹੀਂ ਪ੍ਰਾਪਤ ਹੁੰਦੀ, ਦੁੱਖ ਹੀ ਦੁੱਖ ਵਿੱਚ ਸਮਾਏ ਰਹਿੰਦੇ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ।
ਗੁਰਮੁਖ ਹੂਆ ਸੋ ਅੰਮ੍ਰਿਤ ਪੀਵਾ ਸਹਿਜੇ ਸਾਚ ਸਮਾਈ।
ਇੱਥੇ ਮਨਮੁਖ ਦੀ ਅਵਸਥਾ ਦੱਸ ਕੇ ਤੇ ਇਸ ਪਦੇ ਦੇ ਅਖੀਰ ਵਿੱਚ ਕਹਿੰਦੇ ਜੇ ਕੋਈ ਗੁਰਮੁਖ ਹੋਵੇ ਤਾਂ ਸੁਧੇ ਸਿੱਧ ਵਾਹਿਗੁਰੂ ਵਿੱਚ ਸਮਾ ਜਾਵੇ, ਉਹਦੇ ਨਾਮ ਅੰਮ੍ਰਿਤ ਨੂੰ ਪੀ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੀ ਹੋ ਜਾਵੇ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਟ ਗਿਆ ਜਤ ਦੇਖਾਂ ਤਤ ਤੂੰ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡਾ, ਜੇ ਅਨੇਕ ਕਰਮ ਕਰੈ ਅਧਿਕਾਈ।
ਮਹਾਰਾਜ ਕਹਿੰਦੇ ਬਿਨਾਂ ਗੁਰੂ ਦੀ ਸੇਵਾ ਤੋਂ ਜੰਮਣ ਮਰਨ ਜੋ ਹਨ ਇਹ ਖਹਿੜਾ ਨਹੀਂ ਛੱਡਦੇ, ਭਾਵੇਂ ਕੋਈ ਅਨੇਕਾਂ ਹੀ ਕਰਮ ਕਰ ਲਵੇ, ਧਾਰਮਿਕ ਕਰਮ ਕਾਂਡ ਕਰ ਲਵੇ, ਗੁਰੂ ਦੀ ਸੇਵਾ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੁੰਦੀ ਭਾਈ।
ਵੇਦ ਪੜ੍ਹੇ ਤੈ ਵਾਦ ਬਖਾਨ ਹੈ ਬਿਨ ਹਾਰ ਪਤ ਗਵਾਈ।
ਸਤਿਗੁਰੂ ਜੀ ਕਹਿੰਦੇ ਛੱਡੋ, ਜੇ ਕੋਈ ਮਨੁੱਖ ਆਪਣੇ ਆਪ ਦੇ ਵਿੱਚ ਬੜਾ ਕਥਾਕੜ ਵੀ ਬਣਿਆ ਫਿਰੇ, ਵਿਦਵਾਨ ਵੀ ਬਣਿਆ ਫਿਰੇ, ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲਵੇ ਤੇ ਬੜਾ ਵਾਦ ਵਿਵਾਦ ਕਰਨਾ ਵੀ ਜਾਣਦਾ ਹੋਵੇ, ਮਹਾਰਾਜ ਕਹਿੰਦੇ ਬਿਨਾਂ ਪਰਮਾਤਮਾ ਦੀ ਬੰਦਗੀ ਤੋਂ ਇੱਥੇ ਅਤੇ ਅੱਗੇ ਉਹਨੇ ਆਪਣੀ ਪਤ ਗਵਾਈ ਹੈ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਾਜ ਛੂਟ ਹੈ ਗੁਰ ਸਰਣਾਈ।
ਫਿਰ ਜਗਿਆਸੂਆਂ ਨੇ ਪੁੱਛਿਆ ਮਹਾਰਾਜ ਫਿਰ ਛੁਟਕਾਰਾ ਕਿਵੇਂ ਹੁੰਦੇ, ਜਿਵੇਂ ਕਰਮ ਕਾਂਡ ਕਰਨ ਦੇ ਨਾਲ, ਧਾਰਮਿਕ ਗ੍ਰੰਥ ਖਾਲੀ ਪੜ੍ਹਨ ਦੇ ਨਾਲ ਭਲਾ ਨਹੀਂ ਹੁੰਦਾ, ਛੁਟਕਾਰਾ ਨਹੀਂ ਹੁੰਦਾ, ਫਿਰ ਆਪ ਜੀ ਕਿਰਪਾ ਕਰਕੇ ਦੱਸੋ ਨਾ ਕਿਵੇਂ ਛੁਟਕਾਰਾ ਹੋਵੇ। ਸਤਿਗੁਰੂ ਜੀ ਕਹਿੰਦੇ ਸੱਚਾ ਸਤਿਗੁਰੂ, ਜੋ ਗੁਰੂ ਸੱਚਾ ਹੈ, ਜਿਸ ਗੁਰੂ ਦੀ ਬਾਣੀ ਵੀ ਸੱਚੀ ਹੈ, ਜੇ ਉਸ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕੇ ਜਗਿਆਸੂ ਪੈ ਜਾਵੇ ਤਾਂ ਭਲਾ ਹੋ ਜਾਂਦਾ, ਉਧਾਰ ਹੋ ਜਾਂਦਾ, ਮੁਕਤੀ ਹੋ ਜਾਂਦੀ ਹੈ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚਾ ਸਚਿਆਰਾ।
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਵਸਿਆ ਹੋਇਆ ਸੇ ਪਰਮੇਸ਼ਰ ਦੀ ਦਰਗਾਹ ਵਿੱਚ ਸੱਚੇ ਹਨ, ਔਰ ਇੱਥੇ ਵੀ ਸੱਚੇ ਹਨ। ਦਰਗ ਹੈ ਸੱਚ ਖਰੇ, ਇੱਥੇ ਤਾਂ ਸੱਚੇ ਹਨ, ਦੁਨੀਆਂ ਦੇ ਲੋਕ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸਾਰਾ ਜਹਾਨ ਉਹਨਾਂ ਦੀ ਉਸਤਤੀ ਕਰਦਾ ਹੈ, ਸ਼ੋਭਾ ਕਰਦਾ ਹੈ, ਵਡਿਆਈ ਕਰਦਾ ਹੈ, ਔਰ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਉਹ ਗੁਰਮੁਖ ਸੱਚੇ ਜਾਣੇ ਜਾਂਦੇ। ਚੱਲਿਆ ਪਾਸਿਓਂ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ।
ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਵਸਿਆ ਹੋਇਆ ਉਹਨਾਂ ਦੀ ਸ਼ੋਭਾ ਜੁੱਗਾਂ ਜੁੱਗਾਂ ਤੱਕ ਹੁੰਦੀ ਜੀ, ਜੁੱਗਾਂ ਜੁੱਗਾਂ ਤੱਕ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਭਾਵੇਂ ਸੰਸਾਰ ਤੇ ਵਿਦਵਾਨ ਵੀ ਪੂਜੀਦਾ ਹੈ, ਪੂਜਿਆ ਜਾਣਾ ਚਾਹੀਦਾ, ਧੰਨਵਾਨ ਵੀ ਪੂਜੀਦਾ ਹੈ, ਪਹਿਲਵਾਨ ਵੀ ਪੂਜੀਦਾ ਹੈ, ਗੁਣਵਾਨ ਵੀ ਪੂਜੀਦਾ ਹੈ, ਰਾਜਾਨ ਵੀ ਪੂਜੀਦਾ ਹੈ, ਰਾਜਾ ਵੀ ਪੂਜੀਦਾ ਹੈ, ਲੇਕਿਨ ਜਿੰਨੀ ਪੂਜਾ ਪਰਮੇਸ਼ਰ ਦੇ ਪਿਆਰੇ ਦੀ ਹੈ, ਬੰਦਗੀ ਕਰਨ ਵਾਲੇ ਦੀ, ਸਤਸੰਗਤ ਕਿਸੇ ਦੀ ਵੀ ਨਹੀਂ। ਕਲਗੀਧਰ ਪਾਤਸ਼ਾਹ ਨੇ ਇੱਕ ਵਾਰੀ, ਜਿਹੜੇ 52 ਕਵੀ ਮਹਾਰਾਜੇ ਦੇ ਕੋਲ ਰਹਿੰਦੇ ਸਨ, ਬੜੇ ਬੜੇ ਵਿਦਵਾਨ, ਬੜੇ ਬੜੇ ਆਲਮ, ਇਲਮ ਜਾਣਨ ਵਾਲੇ, ਉਹਨਾਂ ਨੂੰ ਪੁੱਛ ਵੀ ਲਿਆ ਸੀਗਾ ਕਿ ਭਗਤ ਕਬੀਰ ਜੀ ਦੇ ਵੇਲੇ ਰਾਜਾ ਕੌਣ ਸੀ। ਕੋਈ ਕੁਛ ਕਹੇ, ਕੋਈ ਕੁਛ ਕਹੇ, ਕਿਸੇ ਨੂੰ ਨਹੀਂ ਸੀ ਪਤਾ। ਅਤੇ ਛੋਟਾ ਜਿਹਾ ਭਜੰਗੀ ਸੰਗਤ ਵਿੱਚ ਬੈਠਾ, ਮਹਾਰਾਜ ਨੂੰ ਆਪਣੇ ਕੋਲ ਬੁਲਾ ਕੇ ਅਤੇ ਸਿਰ 'ਤੇ ਹੱਥ ਫੇਰ ਕੇ ਕਿਹਾ, ਬੇਟਾ ਦੱਸ ਤੂੰ ਭਗਤ ਕਬੀਰ ਜੀ ਬਾਰੇ ਜਾਣਦਾ? ਉਹਨੇ ਤੋਤਲੀ ਜੀ ਜ਼ਬਾਨ ਨਾਲ ਕਿਹਾ, ਮਹਾਰਾਜ ਕੌਣ ਨਹੀਂ ਜਾਣਦਾ ਜੀ, ਮੈਂ ਵੀ ਜਾਣਦਾ ਹਾਂ, ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਉਹ ਭਗਤ ਹੋਏ, ਸਾਧੂ ਹੋਏ, ਬ੍ਰਹਮ ਗਿਆਨੀ ਹੋਏ। ਸਤਿਗੁਰੂ ਮੈਂ ਬੜੀ ਵਾਰ ਤੁਹਾਡੀ ਰਸਨਾ ਤੋਂ ਔਰ ਤੁਹਾਡੇ ਗੁਰਸਿੱਖਾਂ ਦੀ ਰਸਨਾ ਤੋਂ ਉਹਨਾਂ ਦੀ ਕਥਾ ਸੁਣੀ ਹੈ। ਸਤਿਗੁਰੂ ਜੀ ਕਹਿੰਦੇ ਵੇਖੋ ਭਗਤ ਕਬੀਰ ਜੀ ਦੇ ਵੇਲੇ ਰਾਜਾ ਕੌਣ ਹੋਇਆ ਕੋਈ ਨਹੀਂ ਜਾਣਦਾ, ਲੇਕਿਨ ਭਗਤ ਕਬੀਰ ਜੀ ਦੀ ਵਡਿਆਈ ਸੰਸਾਰ ਤੇ ਅੱਜ ਵੀ ਕਾਇਮ ਦਾਇਮ ਹੈ, ਰਹਿੰਦੀ ਦੁਨੀਆਂ ਤੱਕ ਰਹੇਗੀ। ਗੁਰਮੁਖਾਂ ਦੀ ਸ਼ੋਭਾ ਜੁੱਗਾਂ ਜੁੱਗਾਂ ਤੱਕ ਹੁੰਦੀ, ਦੁਨੀਆਂ ਦੀ ਕੋਈ ਸ਼ਕਤੀ, ਦੁਨੀਆਂ ਦੀ ਕੋਈ ਹਸਤੀ ਉਹਨਾਂ ਦੀ ਸ਼ੋਭਾ ਨੂੰ ਮਿਟਾ ਨਹੀਂ ਸਕਦੀ।
ਨਾਨਕ ਤਿਨ ਕਾ ਸਾਦ ਬਲਿਹਾਰ ਜਿਨ ਹਰ ਰਾਖਿਆ ਉਰ ਧਾਰਾ।
ਅੱਜ ਦੀ ਕਥਾ ਸਮਾਪਤ ਕਰਦੇ ਹੋਏ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਤੋਂ ਮੈਂ ਸਦਾ ਬਲਿਹਾਰ, ਸਦਾ ਸਦਕੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ। ਹੋਂ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ। ਹੋਂ ਕੁਰਬਾਨਾ ਜਾਓ ਮਿਹਰਬਾਨਾ, ਹੋਂ ਕੁਰਬਾਨਾ ਜਾਓ, ਚਾਰ ਵਾਰੀ ਕੁਰਬਾਨ ਉਂਗਲਾਂ ਤੇ ਗਿਣਨਾ। ਹੋਂ ਕੁਰਬਾਨਾ ਜਾਓ ਮਿਹਰਬਾਨਾ, ਹੋਂ ਕੁਰਬਾਨਾ ਜਾਓ, ਹੋਂ ਕੁਰਬਾਨਾ ਜਾਓ, ਤਿਨਾਂ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ, ਤਿਨਾਂ ਕਹਿ ਹਾਂ ਸਭ ਕੁਰਬਾਨਾ ਜਾਓ। ਕੁਰਬਾਨ 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 ਉਹਨਾਂ ਗੁਰਮੁਖਾਂ ਤੋਂ ਜੋ ਤੇਰਾ ਨਾਮ ਜਪਦੇ ਨੇ। ਨਾਮ ਦੀ ਮਹਾਨਤਾ ਹੈ, ਨਾਮ ਦੀ ਮਹੱਤਤਾ ਹੈ, ਨਾਮ ਦੀ ਵਿਸ਼ੇਸ਼ਤਾ ਹੈ। ਜੇ ਸਤਸੰਗ ਜੀ ਨਾਮ ਜਪਦੇ ਤਾਂ ਵੱਡੇ ਭਾਗ, ਨਹੀਂ ਜਪਦੇ ਤੇ ਜ਼ਰੂਰ ਜਪਿਆ ਕਰੋ, ਥੋੜ੍ਹਾ ਜਪ ਲਓ, ਸਵਾਇਆ ਜਪ ਲਓ, ਗੁਰੂ ਕਿਰਪਾ ਕਰੇਗਾ ਇੱਕ ਦਿਨ ਅਸੀਂ ਪੱਕੇ ਨਿਤਨੇਮੀ ਬਣ ਜਾਵਾਂਗੇ। ਜੀਵਨ ਸਫਲ ਹੋਵੇਗਾ, ਸਰੀਰ ਸਫਲ ਹੋ ਜਾਵੇਗਾ, ਸੰਸਾਰ ਤੇ ਆਇਆ ਸਫਲ ਹੋਵੇਗਾ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਵਿਚਾਰ ਕਥਾ ਕਰਦਿਆਂ ਹੋਈ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਦੀ ਮੁਆਫ਼ੀ ਅਗਾਂਹ ਤੋਂ ਸੋਝੀ ਦੇਣੀ ਜੀ। ਲੇਕਾ ਗਣਤ ਨਾ ਛੁੱਟੀ ਹੈ, ਕਾਚੀ ਪੀਤ ਨਾ ਸੁੱਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ, ਉਹਨਾਂ ਦੀ ਸੋਭਾ ਜੋਗ ਜੋਗ ਹੋਈ, ਕੋਈ ਨਾ ਮੇਟਨ ਹਾਰਾ। ਨਾਨਕ ਤਿਨ ਕਰ ਸਾਧ ਬਲਿਹਾਰ, ਜਿਨ ਹਰ ਰਾਖਿਆ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।